ਗੁਰੂ ਰੂਪ ਸਤਸੰਗ ਜੀਓ, ਵਿਚਾਰ ਆਰੰਭ ਕਰੀਏ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨ ਵਿਚ ਇਕ ਲੜੀ ਵਿਚਾਰ ਵਾਰ ਵਿਚਾਰ ਦਾਸ ਆਪ ਨੂੰ ਸਰਵਨ ਕਰਾ ਰਿਹਾ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਪ੍ਰਭੂ ਦਾ ਨਾਮ ਪਰਮ ਆਨੰਦ ਕਿਸੇ ਤੀਰਥ ਤੋਂ ਨਹੀਂ ਮਿਲੇਗਾ, ਕਿਸੇ ਧਾਰਮਿਕ ਸਥਲ ਤੋਂ ਵੀ ਨਹੀਂ ਮਿਲੇਗਾ। ਫਿਰ ਨਾਮ ਕਿੱਥੋਂ ਮਿਲੇਗਾ? ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾ। ਪਦਾਰਥ ਬਾਹਰੋਂ ਮਿਲਣਗੇ, ਪਰਮਾਤਮਾ ਅੰਦਰੋਂ ਮਿਲੇਗਾ। ਪ੍ਰਭਤਾ ਬਾਹਰੋਂ ਮਿਲੇਗੀ, ਪ੍ਰਭੂ ਅੰਦਰੋਂ ਮਿਲੇਗਾ। ਧਨ ਬਾਹਰੋਂ ਮਿਲੇਗਾ, ਧਰਮ ਅੰਦਰੋਂ ਮਿਲੇਗਾ। ਤੋ ਮੈਂ ਦੁਹਰਾਵਾਂ, ਅੱਜ ਤੱਕ ਜੋ ਕੁਛ ਮਨੁੱਖ ਨੂੰ ਮਿਲਿਆ ਬਾਹਰੋਂ ਹੀ ਮਿਲਿਆ। ਧਨ ਮਿਲਿਆ, ਪ੍ਰਭਤਾ ਮਿਲੀ ਹੈ, ਪਦਾਰਥ ਮਿਲੇ ਨੇ, ਪਰਿਵਾਰ ਦੇ ਸੰਬੰਧ ਜੁੜੇ ਨੇ। ਤੋ ਮਨੁੱਖ ਐਸਾ ਸਮਝਦਾ ਸ਼ਾਇਦ ਪਰਮਾਤਮਾ ਵੀ ਬਾਹਰੋਂ ਮਿਲੇ। ਬਾਹਰ ਟੋਲੇ ਸੋ ਭਰਮ ਭੁਲਾਏ। ਉਹ ਭੁਲੇਖੇ ਦੇ ਚ ਹੈ, ਭਰਮ ਦੇ ਚ ਹੈ, ਜੋ ਪਰਮਾਤਮਾ ਦੀ ਟੋਲ ਆਪਣੇ ਮਨ ਤੋਂ ਬਾਹਰ ਕਰਦਾ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਜਿਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਦੀ ਖੋਜ ਮਨ ਦੇ ਚੋਂ ਕਰਨੀ ਹੈ, ਜਿਸ ਨੂੰ ਇਹ ਸਮਝ ਆ ਜਾਂਦੀ ਹੈ, ਉਸ ਨੂੰ ਕਹਿੰਦੇ ਨੇ ਇਹ ਜਗਿਆਸੂ ਹੈ। ਇਹਨੇ ਗੱਲ ਸਮਝ ਲਈ ਹੈ ਤੇ ਇਹ ਵੀ ਮੈਂ ਦੁਹਰਾ ਦਿਆਂ, ਜੋ ਸਮਝ ਦੇ ਚ ਨਹੀਂ ਹੈ ਨਹੀਂ ਹੈ। ਹੋਵੇਗਾ ਪਰਮਾਤਮਾ ਜ਼ਰੇ ਜ਼ਰੇ ਦੇ ਚ ਹੈ, ਰੋਮ ਰੋਮ ਦੇ ਚ ਹੈ, ਪਰ ਸਮਝ ਦੇ ਚ ਨਹੀਂ ਹੈ ਤੋ ਨਹੀਂ ਹੈ ਨਹੀਂ ਹੈ। ਦੂਸਰਾ ਚੇਤੇ ਦੇ ਚ ਨਹੀਂ, ਸਿਮਰਤੀ ਦੇ ਚ ਨਹੀਂ ਤੋ ਨਹੀਂ ਹੈ। ਮੇਰੇ ਜੇਬ ਦੇ ਚ ਇੱਕ ਕੀਮਤੀ ਹੀਰਾ ਹੋਵੇ ਪਰ ਮੇਰੇ ਚੇਤੇ ਚੋਂ ਨਿਕਲ ਜਾਏ, ਯਾਦ ਚੋਂ ਨਿਕਲ ਜਾਏ, ਉਹ ਹੁੰਦਿਆਂ ਹੋਇਆਂ ਵੀ ਨਹੀਂ ਹੈ। ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ, ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ। ਜਿਸ ਦਿਨ ਸਮਝ ਪੈਂਦੀ ਹੈ ਪਰਮਾਤਮਾ ਦੀ, ਸਤਸੰਗ ਕਰਦਿਆਂ, ਬਸ ਸਤਸੰਗ ਦਾ ਇਹੀ ਲਾਭ ਹੈ, ਕਥਾ ਕੀਰਤਨ ਸੁਣਨ ਦਾ ਇਹੀ ਲਾਭ ਹੈ। ਗੁਰੂ ਦੁਆਰੇ ਹੋਏ ਸੋਜੀ ਪਾਏ ਸੀ। ਗੁਰਦੁਆਰੇ ਕਿਸ ਵਾਸਤੇ ਜਾਣਾ? ਸੂਝ ਵਾਸਤੇ, ਸਮਝ ਵਾਸਤੇ। ਗੁਰਦੁਆਰੇ ਗਿਆ ਹੋਇਆ ਉਸਦਾ ਸਫਲ ਹੋ ਗਿਆ ਜਿਹਨੂੰ ਸਮਝ ਆ ਗਈ, ਜਿਹਨੂੰ ਪਤਾ ਚੱਲ ਗਿਆ। ਸਮਝ ਦੇ ਆਉਂਦਿਆਂ ਉਹਦੇ ਅੰਦਰ ਪਰਮਾਤਮਾ ਦੀ ਲਾਲਸਾ ਪੈਦਾ ਹੋ ਜਾਏਗੀ। ਉਸਨੂੰ ਕਹਿੰਦੇ ਨੇ ਜਗਿਆਸੂ। ਇੱਥੇ ਹੁਣ ਜਗਿਆਸੂ ਹੋ ਗਿਆ, ਜਾਗ ਗਿਆ, ਸੁਚੇਤ ਹੋ ਗਿਆ, ਜਗਿਆਸੂ ਹੋ ਗਿਆ। ਇਹਦੇ ਅੰਦਰ ਲਾਲਸਾ ਪੈਦਾ ਹੋ ਗਈ ਹੈ। ਪ੍ਰਭ ਮਿਲਨੇ ਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੋ ਰਹੀ। ਜੈਸੇ ਸਮਝ ਆਏਗੀ ਫਿਰ ਇਹ ਮਨ ਨੂੰ ਸਮਝਾਵੇਗਾ, ਆਲਸ ਨਹੀਂ ਕਰਨਾ, ਚੱਲ ਪਏਗਾ। ਜਿਹੜਾ ਚੱਲ ਪਿਆ ਉਹਨੂੰ ਕਹਿੰਦੇ ਨੇ ਸਾਧੂ। ਇਹ ਸਾਧਨਾ ਕਰਨ ਲੱਗ ਪਿਆ ਤੇ ਅੰਮ੍ਰਿਤ ਵੇਲੇ ਉੱਠਣ ਲੱਗ ਪਿਆ, ਇੱਥੇ ਜਪ ਤਪ ਕਰਨ ਲੱਗ ਪਿਆ, ਇੱਥੇ ਸੁਰਤ ਸ਼ਬਦ ਦਾ ਅਭਿਆਸ ਕਰਨ ਲੱਗ ਪਿਆ, ਇੱਥੇ ਚੱਲਣ ਲੱਗ ਪਿਆ ਸਾਧੂ। ਸਾਧਨਾ ਕਰਦਿਆਂ ਕਰਦਿਆਂ ਪਹੁੰਚ ਗਏ ਉਹਨੂੰ ਕਹਿੰਦੇ ਨੇ ਸੰਤ। ਸੰਤ ਭਗਵੰਤ ਦਾ ਹੀ ਰੂਪ ਹੈ, ਸੰਤ ਪਰਮਾਤਮਾ ਦਾ ਰੂਪ ਹੈ। संत राम में भेद न भाई। हर मनुख दा शिखर ते हर मनुख दा भविष्य है संत होना। जितने चिर तक मनुख ब्रह्म ज्ञानी नहीं हो जाता संत नहीं हो जाता, जमदा रहेगा मरदा रहेगा भटकदा रहेगा। हर मनुख दा भविष्य है संत। नदी दा भविष्य है सागर होना। जद सागर दे चलीन हो जाती है उदा चलना खत्म हो जाता। एक वृक्ष एक बीज एक बोया होया बीज जद फल तक अपड़ जाता है यात्रा संपूर्ण हो जाती है। एक नदी जद सागर तक पहुंच जाती है यात्रा संपूर्ण हो जाती है। एक मनुख जद परमात्मा तक पहुंच जाता है तो मनुखा जन्म सफल हो जाता है, उस तो पहले नहीं। मनुखा जन्म का यही फल है, मानुख जन्म का यही फल परमात्मा हो जाना ईश्वर हो जाना। अगर कोई बीज फल तक नहीं पहुंचया, बोया होया बीज मौसम अनुकूल नहीं होगा, पानी नहीं मिले होगा, धरती ठीक नहीं होगी, कुछ ना कुछ गलत है। एक नदी सागर तक नहीं पहुंच सकी, रस्ते शायद बहुत बड़ा मरुथल आ गया होगा, पिछों पानी का वेग घट गया होगा, कुछ ना कुछ तो है जो नदी रस्ते ही रह गई। अगर कोई नदी रस्ते च रह जाए, वगदी हुई पानी की धारा सागर तक नहीं पहुंची, रस्ते विच ही रह गई, कारण दो मनदे ने, या तो धरती ने विचे जज़ब कर लिया होगा या सूरज दी किरणा ने सुका दिता होगा। बड़े ध्यान नाल सुनना, वगदी हुई पानी की धारा अगर सागर तक नहीं अपड़ सकी, जमीन ने जज़ब कर लिया होना, कि वगदी हुई धारा मरुथल विच खो गई होगी, या फिर सूरज दियां किरणा ने इनू सुका दिता है। इतनी गर्मी कि वगदी हुई ए धारा सुक गई। कोई जीवन धारा कोई मनुख परमात्मा तक नहीं पहुंच सकया, या तो इसनू पदार्थां दे सुख ने अपने विच जज़ब कर लिया होगा, या दुखां दी अग्नि ने इसनू सुका दिता होगा। पता है बंदे नू परखण दी कसवटी की है, दुख ते सुख, और कोई कसवटी नहीं है। जैसे सोने नू कसवटी ते परखदे ने, हर चीज नू परखण दा ढंग है, मनुख नू भी परखण दा ढंग है। कबीर कसौटी राम की, झूठा टिके न कोय, राम कसौटी सो सहे जो मर जीवा होए। भगत कबीर कहंदे ने परमात्मा दी कसौटी ते मनुख पूरा नहीं उतरदा, राम दी कसौटी ते मनुख पूरा नहीं उतरदा। कबीर ने ए गल रमज देख कह दिती है, गल नूं खोलिया नहीं रमज दिच कह दिता है। जे इथे प्रश्न खड़ा होवे राम दी कसौटी की है, परमात्मा दी केड़ी कसौटी सानू किस तरह परखदा है। कबीर कसौटी राम की, झूठा टिके न कोय, राम कसौटी सो सहे जो मर जीवा होए। कसौटी है दुख ते सुख, किसे नू सुखा ने अपने विच इतना जज़ब कर लिया, आयाश हो गया, आलसी हो गया, इतना हंकारी हो गया, हुण इहदे लई प्रभु दे मार्ग ते चलना औखा है। किसे नू दुखा ने इतना बेचैन कर दिता, इतना परेशान कर दिता, इतना सुखा दिता है, इहदे लई जपजी साहब पढ़ना, इहदे लई वाहिगुरु मंत्र जपना कठिन है। दुख सुख ही रुकावट है और कुछ भी नहीं है। ਕਿਧਰੇ ਮਨੁੱਖ ਲਈ ਦੁੱਖ ਰੋਗ ਬਣ ਜਾਂਦੇ ਨੇ, ਕਿਧਰੇ ਸੁੱਖ ਰੋਗ ਬਣ ਜਾਂਦੇ ਨੇ। ਅਗਰ ਸੁੱਖ ਰੋਗ ਬਣ ਗਿਆ, ਸੁੱਖ ਨੇ ਆਲਸੀ ਬਣਾ ਦਿੱਤਾ, ਸੁੱਖ ਨੇ ਹੰਕਾਰੀ ਬਣਾ ਦਿੱਤਾ, ਸੁੱਖ ਨੇ ਆਯਾਸ਼ ਬਣਾ ਦਿੱਤਾ, ਸੁੱਖ ਨੇ ਈਸ਼ਵਰ ਤੋਂ ਇਨਕਾਰੀ ਜਜ਼ਬੇ ਪੈਦਾ ਕਰ ਦਿੱਤੇ ਨੇ, ਐਸੇ ਮਨੁੱਖ ਦਾ ਇਲਾਜ ਕਥਾ ਕੀਰਤਨ ਨਹੀਂ ਹੈ, ਕਿਉਂਕਿ ਇਹ ਤੇ ਉਸਨੇ ਸੁਣਨਾ ਹੀ ਨਹੀਂ ਹੈ। ਐਸੇ ਮਨੁੱਖ ਦਾ ਇਲਾਜ ਗੁਰਬਾਣੀ ਦਾ ਪਾਠ ਨਹੀਂ, ਇਹ ਤੇ ਉਸਨੇ ਕਰਨਾ ਹੀ ਨਹੀਂ ਹੈ। ਫਿਰ ਐਸੇ ਮਨੁੱਖ ਦਾ ਇਲਾਜ ਕੀ ਹੈ ਜਿਹਦੇ ਲਈ ਸੁੱਖ ਰੋਗ ਬਣ ਗਏ ਨੇ, ਸੁੱਖ ਨੇ ਆਯਾਸ਼ ਬਣਾ ਦਿੱਤਾ, ਸੁੱਖ ਨੇ ਹੰਕਾਰੀ ਬਣਾ ਦਿੱਤਾ, ਸੁੱਖ ਨੇ ਇਨਕਾਰੀ ਜਜ਼ਬੇ ਪੈਦਾ ਕਰ ਦਿੱਤੇ ਨੇ, ਸੁੱਖ ਨੇ ਆਲਸੀ ਬਣਾ ਦਿੱਤਾ। ਐਸੇ ਮਨੁੱਖ ਲਈ ਦਾਰੂ ਹੈ ਦੁੱਖ, ਕੋਈ ਦੁੱਖ ਦੀ ਚੋਟ ਲੱਗੇ ਤੇ ਸ਼ਾਇਦ ਠੀਕ ਹੋਵੇ, ਉਂਝ ਨਹੀਂ। ਦੁਨੀਆਂ ਦੇ ਪਹਿਲੇ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਕਹਿੰਦੇ ਨੇ ਦੁੱਖ ਵੀ ਕੋਈ ਈਸ਼ਵਰ ਦੀ ਕਰੋਪੀ ਨਹੀਂ ਹੈ। ਦੁੱਖ ਦਾਰੂ ਸੁੱਖ ਰੋਗ ਭਇਆ, ਜਦ ਸੁੱਖ ਰੋਗ ਬਣ ਜਾਣ, ਕਿਸੇ ਮਨੁੱਖ ਲਈ ਸੁੱਖ ਰੋਗ ਬਣ ਗਏ ਨੇ ਪਹਿਚਾਣ, ਆਲਸੀ ਹੋ ਗਿਆ ਹੋਵੇਗਾ, ਹੰਕਾਰੀ ਹੋ ਗਿਆ ਹੋਵੇਗਾ, ਈਸ਼ਵਰ ਤੋਂ ਇਨਕਾਰੀ ਹੋ ਗਿਆ ਹੋਵੇਗਾ, ਔਰ ਆਯਾਸ਼ ਹੋ ਗਿਆ ਹੋਵੇਗਾ। ਇਹ ਸੁੱਖ ਇਸ ਲਈ ਰੋਗ ਬਣ ਗਏ ਨੇ, ਦੁੱਖ ਦਾਰੂ ਸੁੱਖ ਰੋਗ ਵੈ। ਜਦ ਸੁੱਖ ਰੋਗ ਬਣ ਜਾਣ ਤਾਂ ਫਿਰ ਦਾਰੂ ਦੁੱਖ ਹੈ, ਕਥਾ ਕੀਰਤਨ ਨਹੀਂ ਹੈ, ਇਹ ਤੇ ਉਸਨੇ ਸੁਣਨਾ ਹੀ ਨਹੀਂ। ਇਹਨੂੰ ਫਿਰ ਕੋਈ ਦੁੱਖ ਦੀ ਚੋਟ ਹੀ ਜਗਾ ਸਕਦੀ ਹੈ, ਉਂਝ ਨਹੀਂ। ਇੱਕ ਆਲਮ ਦਾ ਕਹਿਣਾ, ਜ਼ਖਮ ਜਬ ਵੀ ਕੋਈ ਜ਼ਿਹਨੋਂ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ। ਕਹਿੰਦਾ ਜਦ ਵੀ ਮੈਨੂੰ ਚੋਟ ਲੱਗੀ, ਜ਼ਖਮ ਲੱਗਿਆ, ਕੋਈ ਨਵਾਂ ਰਸਤਾ ਮਿਲਿਆ। ਜ਼ਖਮ ਜਬ ਵੀ ਕੋਈ ਜ਼ਿਹਨੋਂ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈਂ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਸਿਤਾਰ ਨੂੰ ਜ਼ਰਬ ਨਾ ਪਹੁੰਚਾਈਏ, ਸਿਤਾਰ ਦੀਆਂ ਤਾਰਾਂ ਵਿਚੋਂ ਸੰਗੀਤ ਨਹੀਂ ਨਿਕਲਦਾ, ਜ਼ਰਬ ਨਾ ਪਹੁੰਚਾਈਏ ਤੋ ਤਬਲੇ ਦੇ ਚੋਂ ਤਾਲ ਨਹੀਂ ਨਿਕਲਦੇ। ਕਿਸੇ ਵੀ ਸਾਜ਼ ਨੂੰ ਚੋਟ ਨਾ ਪਹੁੰਚਾਈਏ, ਚਾਹੇ ਪਵਨ ਦੀ ਚੋਟ, ਚਾਹੇ ਹੱਥਾਂ ਦੀ ਉਂਗਲੀਆਂ ਦੀ ਚੋਟ, ਸਾਜ਼ ਨਹੀਂ ਬੋਲਦਾ। ਜ਼ਿੰਦਗੀ ਦਾ ਵਾਜਾ ਵੀ ਕਿਸੇ ਦੁੱਖ ਦੀ ਚੋਟ ਨਾਲ ਹੀ ਵਾਹਿਗੁਰੂ ਵਾਹਿਗੁਰੂ ਕਰਦਾ, ਉਂਝ ਨਹੀਂ ਕਰਦਾ, ਨਹੀਂ ਕਰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਦੁੱਖ ਦਾਰੂ ਇਹ ਦੁਨੀਆਂ ਦੇ ਪਹਿਲੇ ਅਵਤਾਰੀ ਪੁਰਸ਼ਾਂ ਚ ਨੇ, ਜੋ ਕਹਿੰਦੇ ਨੇ ਦੁੱਖ ਪਰਮਾਤਮਾ ਵੱਲੋਂ ਸਜ਼ਾ ਨਹੀਂ ਹੈ, ਦਾਰੂ ਹੈ। ਕੇਤਿਆਂ ਦੁੱਖ ਭੁੱਖ ਸਦਮਾਰ, ਐ ਭੈ ਦਾਤ ਤੇਰੀ ਦਾਤਾਰ। ਐ ਦਾਤੇ, ਤੇਰੀਆਂ ਅਨੰਤ ਦਾਤਾਂ ਵਿਚੋਂ ਇਹ ਵੀ ਇੱਕ ਦਾਤ ਹੈ। ਕਈ ਦਫ਼ਾ ਦੁੱਖ ਮਨੁੱਖ ਨੂੰ ਜੋ ਗਿਆਨ ਦੇ ਜਾਂਦਾ ਹੈ, ਬੜੇ ਤੋਂ ਬੜਾ ਉਸਤਾਦ ਇਹ ਗਿਆਨ ਨਹੀਂ ਦੇ ਸਕਦਾ। ਮੇਰੇ ਖਿਆਲ ਕਈਆਂ ਦਾ ਅਨੁਭਵ ਹੋਵੇਗਾ। ਦੁੱਖ ਸੁੱਖ ਮਨੁੱਖ ਲਈ ਕਸਵੱਟੀ ਹੈ, ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ, ਕੋਈ ਦੁੱਖ ਤੇ ਪੂਰਾ ਨਹੀਂ ਉੱਠਦਾ। ਕਿਸੇ ਨੇ ਈਸ਼ਵਰ ਨੂੰ ਭੁਲਾ ਦਿੱਤਾ ਹੈ ਸੁੱਖ ਕਰਕੇ, ਕਿਸੇ ਨੇ ਈਸ਼ਵਰ ਨੂੰ ਭੁਲਾ ਦਿੱਤਾ ਹੈ ਦੁੱਖ ਕਰਕੇ। ਇਤਨਾ ਦੁਖੀ, ਇਤਨਾ ਬੇਚੈਨ, ਇਤਨਾ ਪਰੇਸ਼ਾਨ, ਹੁਣ ਇਹਦੇ ਕੋਲ ਬਾਣੀ ਨਹੀਂ ਪੜੀ ਜਾਂਦੀ, ਇਹਦੇ ਕੋਲ ਵਾਹਿਗੁਰੂ ਮੰਤਰ ਜਪਣਾ ਔਖਾ, ਦੁੱਖ ਨੇ ਇਤਨਾ ਬੇਚੈਨ ਕੀਤਾ। ਕਿਸੇ ਨੂੰ ਸੁੱਖ ਨੇ ਇਤਨਾ ਆਲਸੀ ਬਣਾ ਦਿੱਤਾ, ਇਤਨਾ ਹੰਕਾਰੀ ਬਣਾ ਦਿੱਤਾ, ਇਤਨਾ ਦੁਰਾਚਾਰੀ ਬਣਾ ਦਿੱਤਾ, ਇਤਨਾ ਆਯਾਸ਼ ਬਣਾ ਦਿੱਤਾ, ਇਹਦੇ ਕੋਲ ਵੀ ਗੁਰਦੁਆਰੇ ਵਾਸਤੇ ਕੋਈ ਸਮਾਂ ਨਹੀਂ ਹੈ, ਨਾਮ ਜਪਣ ਵਾਸਤੇ ਕੋਈ ਵਕਤ ਨਹੀਂ। ਬਗੌਰ ਮੁਤਾਲਾ ਕਰਨਾ, ਅਗਰ ਕੋਈ ਨਦੀ ਵਗਦੀ ਹੋਈ ਸਾਗਰ ਤੱਕ ਨਹੀਂ ਪਹੁੰਚ ਸਕੀ, ਕਾਰਨ ਦੋ ਨੇ, ਜਾਂ ਤੇ ਧਰਤੀ ਨੇ ਜਜ਼ਬ ਕਰ ਲਿਆਉਣਾ, ਮਰੂਥਲ ਆ ਗਿਆ ਹੋਵੇਗਾ ਰਸਤੇ, ਜਜ਼ਬ ਹੋ ਗਈ ਹੋਵੇਗੀ। ਡਾਲਟਨਗੰਜ ਬਿਹਾਰ ਦਾ ਇੱਕ ਸ਼ਹਿਰ ਹੈ, ਗੁਰਦੁਆਰਾ ਬਿਲਕੁਲ ਨਦੀ ਦੇ ਕੰਢੇ ਤੇ। ਵਿਸਾਖੀ ਇੱਕ ਹਫ਼ਤਾ ਬਾਅਦ ਮਨਾਉਂਦੇ ਨੇ, ਮੈਂ ਉਸ ਪੁਰਬ ਤੇ ਪਹੁੰਚਿਆ ਸੀ। ਮੈਂ ਹੈਰਾਨ ਹੋਇਆ, ਸਵੇਰੇ ਸਵੇਰੇ ਨਿਤਨੇਮ ਤੋਂ ਬਾਅਦ ਥੋੜਾ ਜਿਹਾ ਮੇਰਾ ਟਹਿਲਣ ਦੀ ਆਦਤ, ਮੀਲ ਦੋ ਮੀਲ ਮੈਂ ਨਿਕਲ ਗਿਆ ਕਿਨਾਰੇ ਕਿਨਾਰੇ, ਸੁੱਕੀ ਹੋਈ ਨਦੀ, ਪਰ ਅੱਗੇ ਪਾਣੀ ਸੀ। ਇੱਕ ਡੇਢ ਮੀਲ ਅੱਗੇ ਪਾਣੀ ਸੀ, ਪਰ ਰੇਤ ਗੁਰਦੁਆਰੇ ਤੱਕ ਆਉਂਦੇ ਆਉਂਦਿਆਂ ਪਾਣੀ ਰੇਤ ਵਿੱਚ ਜਜ਼ਬ ਹੋ ਗਿਆ। ਵਗਦੀ ਹੋਈ ਨਦੀ ਨਦੀ ਨਹੀਂ, ਭਾਵੇਂ ਪਾਟ ਬੜਾ ਚੌੜਾ ਹੈ। ਕੋਈ ਨਦੀ ਸਾਗਰ ਤੱਕ ਨਹੀਂ ਪਹੁੰਚ ਸਕੀ, ਮਰੂਥਲ ਨੇ ਜਜ਼ਬ ਕਰ ਲਿਆ ਹੋਵੇਗਾ, ਧਰਤੀ ਨੇ ਸੋਖ ਲਿਆ ਹੋਵੇਗਾ, ਜਜ਼ਬ ਕਰ ਲਿਆ ਹੋਵੇਗਾ, ਜਾਂ ਸੂਰਜ ਦੀਆਂ ਤੇਜ਼ ਕਿਰਨਾਂ ਨੇ ਇਸ ਨੂੰ ਸੁਕਾ ਦਿੱਤਾ ਹੋਣਾ। ਤਾਂ ਹੀ ਇਹ ਨਦੀ ਸਾਗਰ ਨਹੀਂ ਹੋ ਸਕੀ, ਨਹੀਂ ਪਹੁੰਚ ਸਕੀ। ਕੋਈ ਬੀਜ, ਬੋਇਆ ਹੋਇਆ ਬੀਜ ਅਗਰ ਫਲ ਤੱਕ ਨਹੀਂ ਅਪੜ ਸਕਿਆ, ਤਾਂ ਕੁਛ ਨਾ ਕੁਛ ਤੇ ਕਾਰਨ ਹੈ ਨਾ। ਪਾਣੀ ਨਹੀਂ ਮਿਲਿਆ ਹੋਵੇਗਾ, ਖਾਦ ਨਹੀਂ ਮਿਲੀ ਹੋਵੇਗੀ, ਮੌਸਮ ਅਨੁਕੂਲ ਨਹੀਂ ਹੋਵੇਗਾ, ਜਾਂ ਜ਼ਮੀਨ ਪਥਰੇਲੀ ਹੋਵੇਗੀ, ਕੁਛ ਨਾ ਕੁਛ ਤੇ ਹੈ ਕਿ ਬੋਇਆ ਹੋਇਆ ਬੀਜ ਫਲ ਤੱਕ ਨਹੀਂ ਪਹੁੰਚਿਆ। ਕੁਛ ਨਾ ਕੁਛ ਤੇ ਹੈ, ਪਾਣੀ ਦੀ ਵਗਦੀ ਹੋਈ ਧਾਰਾ ਸਾਗਰ ਤੱਕ ਨਹੀਂ ਪਹੁੰਚੀ। ਕੁਛ ਨਾ ਕੁਛ ਤੇ ਹੈ, ਮਨੁੱਖ ਦੀ ਜ਼ਿੰਦਗੀ ਇਹ ਜੀਵਨ ਧਾਰਾ ਪਰਮਾਤਮਾ ਤੱਕ ਨਹੀਂ ਪਹੁੰਚੀ, ਕੁਛ ਨਾ ਕੁਛ ਤੇ ਹੈ। ਆਖਿਰ ਮਨੁੱਖ ਪਰਿਵਾਰ ਤੱਕ ਪਹੁੰਚ ਗਿਆ, ਕਾਰੋਬਾਰ ਤੱਕ ਪਹੁੰਚ ਗਿਆ, ਧਨ ਸੰਪਦਾ ਤੱਕ ਪਹੁੰਚ ਗਿਆ, ਪਦਾਰਥਾਂ ਤੱਕ ਪਹੁੰਚ ਗਿਆ, ਪਰਮਾਤਮਾ ਤੱਕ ਕਿਉਂ ਨਹੀਂ ਪਹੁੰਚਿਆ? ਕੁਛ ਨਾ ਕੁਛ ਤੇ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਸਾਹਮਣੇ ਆ ਗਈਆਂ ਨੇ ਪੰਕਤੀਆਂ, ਪਿੱਛੇ ਮੋੜਨੀਆਂ ਔਖੀਆਂ ਹੋ ਗਈਆਂ ਨੇ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਗੁਰੂ ਨਾਨਕ ਦੇਵ ਜੀ ਮਹਾਰਾਜ, ਗਤੀ ਕਹਿੰਦੇ ਨੇ ਚੱਲਣ ਨੂੰ, ਗਤੀ ਚੱਲਣਾ। ਧਰਮ ਕੀ ਗਤ ਰਹੀ, ਧਰਮ ਦਾ ਚੱਲਣਾ ਰਹਿ ਗਿਆ, ਮਨੁੱਖ ਨਾਲ ਨਹੀਂ ਚੱਲ ਰਿਹਾ। ਗੁਰੂ ਨਾਨਕ ਕਹਿੰਦੇ ਨੇ ਮਨੁੱਖ ਨਾਲ ਕਾਰੋਬਾਰ ਚੱਲ ਰਿਹਾ, ਪਰਿਵਾਰ ਚੱਲ ਰਿਹਾ, ਰਾਜਨੀਤੀ ਚੱਲ ਰਹੀ ਹੈ, ਧੰਦਾ ਚੱਲ ਰਿਹਾ, ਮਨੁੱਖ ਨਾਲ ਧਰਮ ਨਹੀਂ ਚੱਲ ਰਿਹਾ। ਧਰਮ ਕੀ ਗਤ ਰਹੀ, ਧਰਮ ਦਾ ਚੱਲਣਾ ਰਹਿ ਗਿਆ। ਕਿਉਂ? ਖੱਤਰੀਆਂ ਤਾਂ ਧਰਮ ਛੋੜਿਆ, ਮਲੇਚ ਬਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਇਹ ਜਿਹੜੀ ਵਰਨ ਦੀ ਵੰਡ ਹੋਈ ਸੀ, ਮਨੂ ਮਹਾਰਾਜ ਨੇ ਕੀਤੀ ਸੀ, ਮਨੂ ਸਿਮਰਤੀ ਦੇ ਕਰਤਾ ਨੇ, ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਇਹ ਗੱਲ ਵੱਖਰੀ ਕਿ ਮਹਾਂਪੁਰਸ਼ਾਂ ਦੀ ਇਹ ਵੰਡ ਜਦ ਸਮਝ ਚ ਨਹੀਂ ਆਉਂਦੀ, ਤੇ ਮਨੁੱਖ ਉਨ੍ਹਾਂ ਦੀਆਂ ਚੰਗੀਆਂ ਗੱਲਾਂ ਨੂੰ ਵੀ ਗਲਤ ਰੂਪ ਦੇ ਦਿੰਦਾ ਹੈ। ਕਹਿੰਦੇ ਨੇ ਆਪਣੇ ਆਪ ਵਿੱਚ ਕੋਈ ਚੀਜ਼ ਬੁਰੀ ਨਹੀਂ, ਵਰਤੋਂ ਬੁਰੀ ਕਰ ਦਿੰਦੀ, ਵਰਤੋਂ ਸਹੀ ਕਰ ਦਿੰਦੀ। ਜੈਸੇ ਗੰਨੇ ਦਾ ਰਸ ਹੈ, ਅੰਗੂਰਾਂ ਦਾ ਰਸ ਹੈ, ਇਸ ਤੋਂ ਸ਼ੱਕਰ ਬਣ ਜਾਂਦੀ ਹੈ, ਗਲੂਕੋਜ਼ ਬਣ ਜਾਂਦਾ ਹੈ, ਪਰ ਸ਼ਰਾਬ ਵੀ ਤਾਂ ਇਸੇ ਤੋਂ ਬਣਦੀ, ਹੋਰ ਕਿਸ ਤੋਂ ਬਣਦੀ? ਇਸੇ ਤੋਂ ਬਣਦੀ। ਸ਼ਰਾਬ ਕੀ ਹੈ? ਮਿੱਠੇ ਨੂੰ ਕੌੜਾ ਕਰਨਾ। ਬਹੁਤਾ ਤਰਕਾ ਦੇਈਏ, ਮਿੱਠੇ ਨੂੰ ਕੌੜਾ ਹੋ ਜਾਂਦਾ। ਅਗਰ ਮਿੱਠਾ ਕੌੜਾ ਹੋ ਸਕਦਾ ਹੈ, ਤਾਂ ਧਾਰਮਿਕ ਗਿਆਨ ਇਹ ਕਹਿੰਦਾ ਹੈ ਕੌੜਾ ਮਿੱਠਾ ਵੀ ਹੋ ਸਕਦਾ ਹੈ। ਅਗਰ ਅੰਮ੍ਰਿਤ ਜ਼ਹਿਰ ਹੋ ਸਕਦਾ ਹੈ, ਤਾਂ ਜ਼ਹਿਰ ਵੀ ਅੰਮ੍ਰਿਤ ਹੋ ਸਕਦਾ ਹੈ। ਹਕੀਮ ਲੋਕ, ਵੈਦ ਲੋਕ ਸੰਖੀਏ ਦਾ ਕੁਸ਼ਤਾ ਬਣਾ ਲੈਂਦੇ ਨੇ। ਅੱਜ ਤੇ ਸ਼ਾਇਦ ਜ਼ਰੂਰ ਆਪ ਨੂੰ ਪਤਾ ਹੋਵੇਗਾ, ਜ਼ਹਿਰ ਦੇ ਵੀ ਟੀਕੇ ਨੇ, ਬਿਮਾਰੀਆਂ ਚ ਕੰਮ ਆਉਂਦੇ ਨੇ। اقبال کہندے نے جو زہر حلا حل ہے وہی امرت ہے ناداں، معلوم نہیں تجھ کو انداز ہے پینے کے، کتے پین دا ڈھنگ ہے جے تینو آ جائے امرت ہے، جے ڈھنگ نہیں آیا تو زہر ہے، زہر ہے، جے ورتن دا ڈھنگ آیا ہے تو گنے دا رس امرت ہے، شکر بن سکتی گڑ بنتا ہے، ورتن دا ڈھنگ نہیں آیا تو شراب بھی اسے دی بن دی، میٹھے نو منو کوڑا کر سکتا ہے اور کوڑے نو میٹھا کر سکتا ہے، ایسا بھی ہے اور میٹھے نو کوڑا کر سکتا ہے، منک امرت نو زہر بنا سکتا ہے، زہر نو امرت بنا سکتا ہے، منک دی ورتوں دے اتے ہے۔ بہت پرانی گل، جے پور دے چ میرا گلا بیٹھ گیا سی، میں تین تھاواں تے حاضری بھر کے آیا، پرب دا سماگم سی، تے تین گردواریاں چ حاضری بھرن نال میرا گلا رہ گیا، تے میں گینی ہرنام سنگھ جی چاکر جو ہن پچھلے سال گزر گئے، اچھے وقتا سن، کتھا واچک سن، نالے حکیم سن، وہ بھی اتھے سن، میں انہوں نے کہا چاکر صاحب شام دی کتھا تسی کر لو، میرے کول نہیں ہونی، گلا رہ گیا۔ مینو کہن لگے شام تک اجے بڑا ٹائم پہ آپاں تھوڑا گلا ٹھیک کر دیں، میں کہ ایک دفعہ خراب ہو جائے دو چار دن لگ دن، میں دیکھے بیٹھ گیا میرا گلا، کہندے نہیں میں ٹھیک کر دینا۔ کاغذ دے اتے اپنے کمرے چوں ایک چاول دے دانے جتنی چٹی دوائی کڈ کے لیا، تے میرے اگوں دودھ دا کپ بھی رکھ دیتا، کہن لگے کھا جاؤ جلدی جلدی، میں کہ کھا تے لینے ہاں پر دسو یہ کی ہے، کہن لگے سنکھی ہے اور کی ہے، سنکھی ہے، میں کہ حد ہو گئی، چنگے تیرے مہمان بنے سانو زہر کھلان لگا، سنکھیا کہ یعنی جی ادا میں کشتا بنا دیتا ہے، میں مار دیتا ہے، یہ امرت ہے تسی لے لو، تھوڑی نساں کھل جان گیاں، تسی شام نو سنگتاں دے چ حاضری بھر لو گے، میں کرامات دیکھی، مینو پتا سی سنکھیے دا کشتا بنتا ہے، زہر دیاں اوشدیاں بن دیاں نے۔ اقبال کہندا ہے جو زہر حلا حل ہے وہی امرت ہے ناداں، معلوم نہیں تجھ کو انداز ہے پینے کے، ایتھے پین دا ڈھنگ ہے جے تینوں آ جائے امرت ہے، پین دا ڈھنگ نہیں آیا تو زہر ہے، ورتن دا ڈھنگ آ گیا ہے پدارتھ امرت نے، ورتن دا ڈھنگ نہیں آیا سارے پدارتھ زہر نے، جیون دا ڈھنگ آ گیا زندگی امرت ہے، جین دا ڈھنگ نہیں آیا زندگی زہر ہے، رہن دا ڈھنگ آ گیا پروار امرت ہے، اور پروار وچ رہن دا ڈھنگ نہیں آیا پروار زہر ہے، ہر او چیز زہر ہے جے ورتن دا ڈھنگ نہیں، ہر او وستو امرت ہے اگر ورتن دا ڈھنگ آ گیا، بک امرت بسے اک سنگا، گجری راگ دے چ رودس کہندے پے نے، ایک کوئی تھان تے پڑوسی نے، ایک کوئی برتن دے سمجھ لو امرت پیا زہر پی، تو چناؤ کی کرنا ہے، زندگی زہر ہے اگر جین دا ڈھنگ نہیں آیا، زندگی امرت ہے اگر جین دا ڈھنگ آیا۔ میں پھر دوہراواں، پدارت زہر نے اگر ورتن دا ڈھنگ نہیں آیا، ورتن دا ڈھنگ آ گیا تو پدارت امرت نے، جو زہر حلا حل ہے وہی امرت ہے ناداں، معلوم نہیں تجھ کو انداز ہے پینے کے، کوئی وگدی ہوئی سرتا ندی ساگر تک نہیں پہنچ سکی، تو کچھ نہ کچھ تے کارن ہے، کچھ نہ کچھ تے کارن ہے، یا تے رستے چ مروتھل آ گیا ہوئے گا، پینڈا لمبا ہو گیا ہوئے گا، دھرتی نے جذب کر لیا ہوئے گا، या सूरज की तपश इतनी वध गई होगी, वगदी हुई धारा सुक गई होगी। भारत दे गालवन कहिंदे ने बरसाती नाले ते 12 महीने वध वालियां नदियां 1000 तो भी ज्यादा ने, पर अजकल गर्मियां दे दिनां च अद्धी तो ज्यादा सुक जांदियां। अगर वगदी हुई धारा सागर तक नहीं पहुंच सकी तो सूरज दी तपश ने सुखा दिता होगा या धरती ने जजब कर लिया होगा। जीवन धारा मनुख की जिंदगी, ए जीवन धारा अगर परमात्मा तक नहीं पहुंच सकी या तो इसनों सुखा ने अपने इतना जजब कर लिया है, सुखा ने चलन ही नहीं दिता या दुखा ने सुखा के रख दिता है। कुछ न कुछ तो है। मनुख परमात्मा तक नहीं पहुंच सकिया, कारण दो ने, या इसनों सुख ने नहीं पहुंचन दिता या इसनों दुख ने नहीं पहुंचन दिता। अगर सुख ने नहीं पहुंचन दिता तो सुख रोग हो गया, दुख दारू सुख रोग भया, बथेरिया लई सुख रोग बने हुए ने, यह भी मैं अर्ज कर देना। जिन्हां लई सुख रोग बन गए ने, मैं फिर दोहरावा, इन्हां दा इलाज कथा कीर्तन नहीं है, यह तो उन्होंने सुनना ही नहीं, कोई मतलब ही नहीं। ए दुख दी चोट नाल जागणगे। बहुत सारे मनुख जिन्हां नाल धर्म नहीं चल रहा, तो मैं हुणे थोड़े सामने पंक्ति रखी है, गुरु नानक देव जी महाराज कह रहे हैं मनुख दे नाल नहीं चल रहा, परिवार चल रहा दिखाई देंदा, कारोबार चल रहा दिखाई देंदा, राजनीति भी चल रही, पॉलिटिक्स भी मनुख दे नाल चल रहा, घर दे ही पॉलिटिक्स चलता, बाहर भी चलता, घर दे ही राजनीति आती, भरा की भी भरा नाल राजनीति आती, यह भी मैं अर्ज कर दें। राजनीति का मतलब की है? छल कपट। छल कपट मनुख मित्रां नाल भी करता, पुत्रां नाल भी करता, भरावां नाल भी करता, मां बाप नाल भी करता, जिस दे छल कपट आ जाए राजनीति और की है, राजनीति ते खड़ी छल कपट ते। मनुख नाल राजनीति चल रही है, मनुख नाल परिवार चल रहा है, मनुख दे नाल कारोबार चल रहा है, मनुख नाल धर्म नहीं चल रहा, धर्म की गत रही। क्यों? सृष्ट सब एक वर्ण होई। तो हुण मैं फिर दोहरावा, वर्ण वंड जिवें लोक मनदे ने, खास करके भारत विच गलत मनदे ने, मनु ने इस ढंग नाल नहीं कीती सी। जिहड़ा अपने सिर दी वरतों बहुत ज्यादा करदा है, खाण लग्या सोचदा है, पीण लग्या सोचदा है, चलण लग्या सोचदा है, सौण लग्या सोचदा है, हर वक्त सोच नूं अगे रखदा है, बोलण लग्या सोचदा है, विचार नूं अगे रखदा है, कदम बाद विच पुटदा है, अकल नूं अगे रखदा है, जबान नूं बाद च अगे करदा है, दृष्टि नूं बाद च अगे करदा है, पहले अकल नूं अगे करदा है। जिहड़ा मनुख हर काम दे च अपने सिर दी वरतों बहुत करदा सी, सोचदा है, विचारदा है, इसनों भारत दे प्राचीन विद्वाना ने कह दिता है ब्राह्मण है, ये मनुखता दा सिर है, क्योंकि सिर दी वरतों बहुत ज्यादा करदा है, ये विचार शरील है, प्रतिभाशाली है, दार्शनिक है, चिंतक है। वैसे इंग्लिश दा लवज जो फिलोसफर है, इहदा हिंदी दे दार्शनिक अनुवाद करदे ने, पर दार्शनिक दा मतलब है जो देख के गल करदा है, उहदा अनुभव है। फिलोसफर ते सिर्फ विचारक है, विचार ते है उस कोल, पर देखिया नहीं उसने, किसे चीज दी समझ ते है उसनूं, उस चीज दा अनुभव नहीं, इतना ते उसनूं पता है। चलो उदाहरण दे दें, पानी पीण नाल प्यास बुझदी है, इतना उसने सुन रखे है, पढ़ रखे है, जानदा है, पर पीता नहीं है, इहदा निजी अनुभव नहीं है। दार्शनिक दा मतलब है निजी अनुभव है, उन्हें देख के गल कीती है। ਸਿਰ ਦੀ ਵਰਤੋਂ ਜੋ ਜ਼ਿਆਦਾ ਕਰਦਾ ਉਹਨੂੰ ਆਖਿਆ ਗਿਆ ਬ੍ਰਾਹਮਣ ਤੇ ਬ੍ਰਹਮ ਵਰਗਾ ਮਨ ਰੱਖਦਾ ਹੈ, ਪਰਮਾਤਮਾ ਵਰਗਾ ਮਨ ਰੱਖਦਾ ਹੈ। ਕਿਉਂ? ਪਰਮਾਤਮਾ ਨੂੰ ਸੋਚਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਕਬੀਰ ਕਹਿੰਦੇ ਅਸੀਂ ਉਸ ਨੂੰ ਬ੍ਰਾਹਮਣ ਕਹਿੰਦੇ ਹਾਂ ਜੋ ਬ੍ਰਹਮ ਦੀ ਵਿਚਾਰ ਕਰਦਾ। ਬਥੇਰੇ ਸਿੱਖ ਦਿਖਾਈ ਦਿੰਦੇ ਨੇ, ਜ਼ਰੂਰੀ ਨਹੀਂ ਇਹ ਸਿੱਖ ਹੋਵਣ। ਸਿੱਖੀ ਸਿੱਖਿਆ ਗੁਰੂ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਜੀ ਨਹੀਂ ਰਿਹਾ ਸਿੱਖ ਕਿਸ ਤਰ੍ਹਾਂ ਹੋ ਗਿਆ? ਦੇਖੀ ਹੋਵੇਗਾ, ਦੇਖੀ ਮੂਰਖ ਸਿੱਖ ਕਰਕੇ ਕਿਹਾ ਗਿਆ। ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਉਹ ਸਿੱਖ ਕਿਸ ਤਰ੍ਹਾਂ ਹੋ ਗਿਆ? ਜਿਹਦੇ ਕੋਲ ਬ੍ਰਹਮ ਦੀ ਵਿਚਾਰ ਨਹੀਂ ਉਹ ਬ੍ਰਾਹਮਣ ਕਿਸ ਤਰ੍ਹਾਂ ਹੋ ਗਿਆ? ਇਹ ਬੜੀ ਸੋਹਣੀ ਵੰਡ ਹੋਈ ਸੀ। ਜੋ ਸਿਰ ਦੀ ਵਰਤੋਂ ਜ਼ਿਆਦਾ ਕਰਦਾ ਬ੍ਰਾਹਮਣ, ਬ੍ਰਾਹਮਣ ਨਾਲ ਧਰਮ ਚੱਲਦਾ ਹੈ। ਜੋ ਆਪਣੇ ਹੱਥਾਂ ਨੂੰ ਮਜ਼ਬੂਤ ਕਰਦਾ ਹੈ, ਸ਼ਕਤੀਸ਼ਾਲੀ ਬਣਨ ਦੀ ਕੋਸ਼ਿਸ਼ ਕਰਦਾ ਹੈ, ਤੇ ਆਪਣੀ ਸ਼ਕਤੀ ਨੂੰ ਕਮਜ਼ੋਰ ਦੀ ਹਿਫਾਜ਼ਤ, ਮਜ਼ਲੂਮ ਦੀ ਰੱਖਿਆ ਵਿੱਚ ਖਰਚ ਕਰਦਾ ਹੈ, ਉਹਨੂੰ ਛਤਰੀ ਆਖਿਆ ਗਿਆ। ਖੱਤਰੀ ਨਾਲ ਵੀ ਧਰਮ ਚੱਲਦਾ ਹੈ, ਸੂਰਬੀਰ ਨਾਲ ਵੀ ਧਰਮ ਚੱਲਦਾ ਹੈ। ਜੋ ਭਾਰੀ ਭਰਕਮ ਸੇਵਾ ਕਰਦਾ ਹੈ ਤੇ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਜਿਸ ਨੂੰ, ਉਸ ਨੂੰ ਸ਼ੂਦਰ ਆਖਿਆ ਗਿਆ ਸੀ। ਸ਼ੂਦਰ ਪੈਰ ਹੈ, ਪੈਰ ਨੇ ਜਿਵੇਂ ਸਾਰੇ ਸਰੀਰ ਦਾ ਵਜ਼ਨ ਚੁੱਕਿਆ ਹੈ। ਭਾਰੀ ਕੰਮ ਕਰਨ ਵਾਲੇ ਅਗਰ ਭਾਰੀ ਕੰਮ ਨਾ ਕਰਨ, ਸੰਸਾਰ ਠੱਪ ਹੋ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਸ ਮਕਾਨ ਵਿਚ ਅਸੀਂ ਆਰਾਮ ਨਾਲ ਰਹਿੰਦੇ ਹਾਂ, ਕੋਈ ਧੁੱਪ ਵਿਚ ਇੱਟਾਂ ਰੱਖ ਰਿਹਾ, ਕੋਈ ਪਲਸਤਰ ਕਰ ਰਿਹਾ, ਕੋਈ ਭਾਰੀ ਭਰਕਮ ਵਜਨੀ ਕੰਮ ਕਰਕੇ ਉਸਦੀ ਤਾਵੀਰ ਪਿਆ ਕਰਦਾ ਹੈ। ਜੋ ਵਜਨੀ ਕੰਮ ਕਰਕੇ, ਭਾਰੀ ਕੰਮ ਕਰਕੇ ਮਨੁੱਖਤਾ ਦੀ ਸੇਵਾ ਕਰਦਾ ਹੈ, ਸੇਵਾ ਕਰਨ ਵਾਲੇ ਨਾਲ ਧਰਮ ਚੱਲਦਾ ਹੈ, ਸ਼ੂਦਰ ਦੇ ਨਾਲ ਧਰਮ ਚੱਲਦਾ, ਖੱਤਰੀ ਦੇ ਨਾਲ ਧਰਮ ਚੱਲਦਾ, ਬ੍ਰਾਹਮਣ ਦੇ ਨਾਲ ਧਰਮ ਚੱਲਦਾ। ਮਹਾਰਾਜ ਕਹਿੰਦੇ ਨੇ ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ ਹੈ, ਧਰਮ ਨਹੀਂ ਚੱਲ ਰਿਹਾ। ਸਾਰੀ ਸ੍ਰਿਸ਼ਟੀ ਦੇ ਲੋਕ, ਕਿਆ ਹਿੰਦੁਸਤਾਨ, ਕਿਆ ਚੀਨ, ਕਿਆ ਅਮਰੀਕਾ, ਕਿਆ ਯੂਰਪ ਦੀ ਦੁਨੀਆ, ਕਿਆ ਮਿਡਲ ਈਸਟ, ਕਿਆ ਏਸ਼ੀਆ, ਸਾਰੀ ਮਖਲੂਕ ਇੱਕ ਵਰਨ ਹੋ ਗਈ ਹੈ। ਇੱਕ ਵਰਨ ਸਾਰੇ ਬ੍ਰਾਹਮਣ ਹੋ ਗਏ, ਕਤਈ ਨਹੀਂ, ਬ੍ਰਾਹਮਣ ਨਾਲ ਧਰਮ ਚੱਲਦਾ ਹੈ। ਸਾਰੇ ਖੱਤਰੀ ਹੋ ਗਏ, ਸੂਰਬੀਰ ਹੋ ਗਏ, ਕਤਈ ਨਹੀਂ, ਸੂਰਬੀਰ ਨਾਲ ਧਰਮ ਚੱਲਦਾ। ਸਾਰੇ ਸ਼ੂਦਰ ਹੋ ਗਏ ਨੇ, ਕਤਈ ਨਹੀਂ, ਮੈਂ ਫਿਰ ਅਰਜ਼ ਕਰਾਂ ਸ਼ੂਦਰ ਦੇ ਨਾਲ ਧਰਮ ਚੱਲਦਾ। ਫਿਰ ਚੌਥਾ ਧਰਮ ਕਿਹੜਾ ਹੈ, ਚੌਥਾ ਵਰਨ ਕਿਹੜਾ ਹੈ? ਵੈਸ਼, ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ। ਵੈਸ਼ ਕਿਸ ਨੂੰ ਕਹਿੰਦੇ ਨੇ? ਬਸ ਮੁੱਲ ਮਿਲਣਾ ਚਾਹੀਦਾ ਹੈ, ਉਹ ਵੇਚਣ ਨੂੰ ਤਿਆਰ ਹੈ। ਵੈਸ਼ ਦਾ ਮਤਲਬ ਦੁਕਾਨਦਾਰ ਨਹੀਂ ਹੈ, ਬਿਜ਼ਨਸਮੈਨ ਨਹੀਂ ਹੈ। ਵੈਸ਼ ਦਾ ਮਤਲਬ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ, ਇਹ ਆਪਣੀ ਅਣਖ ਵੇਚਣ ਨੂੰ ਤਿਆਰ ਹੈ, ਇਨਸਾਨੀਅਤ ਵੇਚਣ ਨੂੰ ਤਿਆਰ ਹੈ, ਕੌਮ ਨੂੰ ਵੇਚਣ ਨੂੰ ਤਿਆਰ ਹੈ, ਦੇਸ਼ ਨੂੰ ਵੇਚਣ ਨੂੰ ਤਿਆਰ ਹੈ। ਇਹ ਤੇ ਸਭ ਕੁਝ ਵੇਚਣ ਨੂੰ ਤਿਆਰ ਹੈ, ਸਿਰਫ ਮੂੰਹ ਮੰਗਾ ਮੁੱਲ ਮਿਲਣਾ ਚਾਹੀਦਾ। ਇਹ ਆਪਣਾ ਇਮਾਨ ਵੇਚਣ ਨੂੰ ਤਿਆਰ ਹੈ, ਇਹ ਆਪਣਾ ਧਨ ਧਰਮ ਵੇਚਣ ਨੂੰ ਤਿਆਰ ਹੈ। ਇਸੇ ਨੂੰ ਗਾਲਬ ਨੇ ਕਹਿ ਦਿੱਤਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਕਹਿੰਦਾ ਇਨ੍ਹਾਂ ਦੇ ਹੱਥ ਕਿਧਰੇ ਰੱਬ ਵੀ ਆ ਜਾਏ, ਉਹਨੂੰ ਵੀ ਨਿਲਾਮ ਕਰ ਦੇਣਾ ਇਨ੍ਹਾਂ ਨੇ, ਮੁੱਲ ਮਿਲਣਾ ਚਾਹੀਦਾ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਵੈਸ਼ ਜੋ ਆਪਣੀ ਅਣਖ ਵੇਚਦਾ, ਇਨਸਾਨੀਅਤ ਵੇਚਦਾ, ਸ਼ਰਾਫਤ ਵੇਚਦਾ, ਧਰਮ ਵੇਚਦਾ, ਇਮਾਨ ਵੇਚਦਾ, ਮੌਕਾ ਲੱਗ ਜਾਏ ਕੌਮ ਨੂੰ ਵੇਚਦਾ, ਦੇਸ਼ ਨੂੰ ਵੇਚਦਾ, ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ। ਦੋ ਸ਼ਬਦ ਨੇ, ਹੱਥ ਜੋੜ ਕੇ ਮੈਂ ਮਾਫੀ ਪਹਿਲੇ ਮੰਗ ਲਵਾਂ। ਵੈਸ਼ਿਆ ਜੋ ਆਪਣਾ ਜਿਸਮ ਵੇਚਦੀ ਹੈ, ਆਪਣੀ ਅਸਮਤ ਵੇਚਦੀ ਹੈ, ਵੈਸ਼ ਜੋ ਸਭ ਕੁਝ ਵੇਚਦਾ, ਆਪਣਾ ਇਮਾਨ ਵੇਚਦਾ, ਧਰਮ ਵੇਚਦਾ, ਅਣਖ ਵੇਚਦਾ, ਇਨਸਾਨੀਅਤ ਵੇਚਦਾ, ਸਭ ਕੁਝ ਵੇਚਦਾ, ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਮੈਂ ਫਿਰ ਮਾਫੀ ਮੰਗਾ। ਸਾਹਿਬ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਇੱਕੋ ਹੀ ਵਰਨ ਹੋ ਗਈ, ਕੀ? ਵੈਸ਼, ਵੈਸ਼ ਹੋ ਗਈ ਸਾਰੀ ਸ੍ਰਿਸ਼ਟੀ। ਹੈਰਾਨਗੀ ਹੈ। ਗੁਰੂ ਨਾਨਕ ਦੇ ਬੋਲ, ਹੋਵੇਗਾ ਕੋਈ ਸਾਰੀ ਸ੍ਰਿਸ਼ਟੀ ਚ ਕਰੋੜਾਂ ਚ ਕੋਈ ਇੱਕ ਅੱਧ ਬ੍ਰਾਹਮਣ, ਕੋਈ ਕਰੋੜਾਂ ਚ ਇੱਕ ਅੱਧ ਖੱਤਰੀ, ਕੋਈ ਕਰੋੜਾਂ ਚ ਇੱਕ ਅੱਧ ਸ਼ੂਦਰ, ਬਾਕੀ ਤੇ ਸਭ ਵੈਸ਼। ਵੈਸ਼ ਨਾਲ ਧਰਮ ਨਹੀਂ ਚੱਲਦਾ। ਇਹ ਧਨ ਦੀ ਖਾਤਰ ਧਰਮ ਵੇਚ ਸਕਦੇ ਨੇ, ਇਮਾਨ ਵੇਚ ਸਕਦੇ ਨੇ, ਕੌਮ ਵੇਚ ਸਕਦੇ ਨੇ, ਸ਼ਰਾਫਤ ਵੇਚ ਸਕਦੇ ਨੇ, ਇਨਸਾਨੀਅਤ ਵੇਚ ਸਕਦੇ ਨੇ, ਭਾਈਚਾਰਾ ਵੇਚ ਸਕਦੇ ਨੇ, ਮੌਕਾ ਲੱਗ ਜਾਏ ਮਾਂ ਬਾਪ ਵੇਚ ਸਕਦੇ ਨੇ, ਭਰਾਵਾਂ ਨੂੰ ਵੇਚ ਸਕਦੇ ਨੇ, ਪੁੱਤਰਾਂ ਨੂੰ ਵੇਚ ਸਕਦੇ ਨੇ, ਉਹਨਾਂ ਨੂੰ ਧੋਖਾ ਦੇਣਾ, ਠੱਗਣਾ, ਉਹਨਾਂ ਨੂੰ ਵੇਚਣਾ, ਔਰ ਕੀ ਕਰਨਾ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮੇਰੇ ਦੇਖੇ ਭਾਰਤ ਵਿਚ ਬਹੁਤ ਸਾਰੇ ਕੀਰਤਨੀਏ, ਕਥਾਵਾਚਕ, ਸੰਤ, ਮਹੰਤ, ਇਹ ਵੀ ਵੈਸ਼ ਨੇ। ਮੈਂ ਹੈਰਾਨ ਹਾਂ, ਬਕਾਇਦਾ ਮੁੱਲ ਤੈਅ ਕਰਕੇ ਕੀਰਤਨ ਕਰਨ ਜਾਂਦੇ ਨੇ ਉਂਝ ਨਹੀਂ। ਮੇਰੇ ਨਾਲ ਦੋ ਚਾਰਾਂ ਦੀ ਇਸ ਮਾਮਲੇ ਚ ਅਣਬਣ ਵੀ ਹੋ ਗਈ। ਮੈਂ ਕਿਹਾ ਤੁਸੀਂ ਨਜ਼ਰਾਨਾ ਲੈ ਸਕਦੇ ਹੋ, ਭੇਟਾ ਲੈ ਸਕਦੇ ਹੋ, ਮੁੱਲ ਕੀਮਤ ਪਾ ਰਹੇ ਹੋ, ਇਹ ਤੇ ਵੈਸ਼ਪਣਾ ਹੈ। ਕਹਿਣ ਲੱਗੇ ਸਾਰੀ ਦੁਨੀਆ ਜੇ ਵੈਸ਼ ਹੈ ਤਾਂ ਫਿਰ ਅਸੀਂ ਕੀ ਹੈ, ਅਸੀਂ ਵੀ ਵੈਸ਼। ਤੋ ਵੈਸ਼ ਨਾਲ ਧਰਮ ਨਹੀਂ ਚੱਲਦਾ, ਵੈਸ਼ ਨਾਲ ਧਰਮ ਨਹੀਂ ਚੱਲਦਾ। ਇਹ ਪੰਕਤੀਆਂ ਗੁਰੂ ਨਾਨਕ ਦੀਆਂ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। 8-8 ਮੰਜ਼ਿਲਾ ਗੁਰਦੁਆਰੇ ਨੇ ਭਾਰਤ ਵਿਚ, ਬਿਹਾਰ ਵਿਚ, ਬੰਗਾਲ ਵਿਚ, ਯੂਪੀ ਵਿਚ, ਪੰਜਾਬ ਵਿਚ, ਦਿੱਲੀ ਦੀਆਂ ਕਲੋਨੀਆਂ ਚ। ਅੰਮ੍ਰਿਤ ਵੇਲੇ ਚਲੇ ਜਾਓ, 8 ਬੰਦੇ ਵੀ ਕੋਈ ਨੇ। ਸ੍ਰਿਸ਼ਟ ਸਭ ਇੱਕ ਵਰਨ ਹੋਈ। ਮਨੁੱਖ ਨਾਲ ਕਾਰੋਬਾਰ ਚੱਲ ਰਿਹਾ, ਮਨੁੱਖ ਨਾਲ ਪਰਿਵਾਰ ਚੱਲ ਰਿਹਾ, ਮਨੁੱਖ ਦੇ ਨਾਲ ਧੰਦਾ ਚੱਲ ਰਿਹਾ, ਮਨੁੱਖ ਦੇ ਨਾਲ ਸਮਾਜਿਕ ਜੀਵਨ ਚੱਲ ਰਿਹਾ, ਮਨੁੱਖ ਦੇ ਨਾਲ ਧਰਮ ਨਹੀਂ ਚੱਲ ਰਿਹਾ। ਧਰਮ ਕੀ ਗਤ ਰਹੀ, ਮਹਾਰਾਜ ਕਹਿੰਦੇ ਧਰਮ ਦੀ ਗਤੀ ਰਹਿ ਗਈ, ਧਰਮ ਨਹੀਂ ਚੱਲ ਰਿਹਾ। ਬਾਕੀ ਸਭ ਕੁਝ ਮਨੁੱਖ ਨਾਲ ਚੱਲ ਰਿਹਾ, ਰਾਜਨੀਤੀ ਵੀ ਚੱਲ ਰਹੀ ਹੈ, ਪਰਿਵਾਰਕ ਜੀਵਨ ਵੀ ਚੱਲ ਰਿਹਾ, ਕਾਰੋਬਾਰ ਵੀ ਚੱਲ ਰਿਹਾ, ਸਭ ਕੁਝ ਚੱਲ ਰਿਹਾ, ਧਰਮ ਨਹੀਂ ਚੱਲ ਰਿਹਾ। ਧਰਮ ਕੀ ਗਤ ਰਹੀ, ਕਿਉਂਕਿ ਗੁਰੂ ਨਾਨਕ ਨੇ ਸਾਰੀ ਸ੍ਰਿਸ਼ਟੀ ਨੂੰ ਸਾਹਮਣੇ ਰੱਖ ਦਿੱਤਾ ਹੈ। ਤਾਂ ਹੀ ਮੈਂ ਇਸ ਪੰਕਤੀ ਨੂੰ ਕਈ ਦਿਨ ਤੱਕ ਸੋਚਿਆ ਸੀ ਵੀ ਮਹਾਰਾਜ ਨੇ ਕਿਧਰੇ ਅਤਕਥਨੀ ਤੇ ਨਹੀਂ ਕੀਤੀ। ਮੂਰਖਤਾ ਕਰਕੇ ਮੈਂ ਐਸਾ ਕਈ ਦਿਨ ਸੋਚਦਾ ਰਿਹਾ ਬਈ ਨਹੀਂ, ਆਖਿਰ ਹੋਣਗੇ ਸਤਸੰਗੀ। ਧਰਮ ਵੀ ਜਿਨ੍ਹਾਂ ਦੇ ਨਾਲ ਚੱਲਦਾ ਹੋਵੇਗਾ, ਕਰੋੜਾਂ ਵਿਚ ਇੱਕ ਅੱਧ ਕਿਸੇ ਨਾਲ ਚੱਲਦਾ ਹੈ, ਤੇ ਕੋਈ ਗਿਣਤੀ ਹੈ। 1000 ਦਰਖਤ ਲਾਈਏ ਤੇ 999 ਸੁੱਕ ਜਾਣ, ਕਿਸੇ ਇੱਕ ਨੂੰ ਫਲ ਲੱਗਣ, ਇਹ ਵੀ ਕੋਈ ਬਗੀਚੇ ਦਾ ਫਲੀਭੂਤ ਹੋਣਾ ਹੈ? ਇਹ ਤਾਂ ਕੋਈ ਫਲੀਭੂਤ ਹੋਣਾ ਨਹੀਂ। 1000 ਨਦੀਆਂ ਸਾਗਰ ਦੀ ਤਰਫ ਚੱਲਣ, ਕੋਈ ਇੱਕ ਅੱਧ ਪਹੁੰਚੇ, ਬਾਕੀ ਸਾਰੀਆਂ ਰਸਤੇ ਚ ਰਹਿ ਜਾਣ, ਇਹ ਤੇ ਕੋਈ ਪਹੁੰਚਣਾ ਨਹੀਂ, ਇਹ ਤੇ ਕੋਈ ਕਾਮਯਾਬੀ ਨਹੀਂ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਸਤਸੰਗ ਕਰਦਿਆਂ ਕਰਦਿਆਂ, ਕਥਾ ਕੀਰਤਨ ਸੁਣਦਿਆਂ ਸੁਣਦਿਆਂ, ਜਿਸ ਮਨੁੱਖ ਦੇ ਅੰਦਰ ਥੋੜੀ ਜਿਹੀ ਜਗਿਆਸਾ ਪੈਦਾ ਹੋ ਗਈ ਪ੍ਰਭੂ ਮਿਲਣ ਦੀ, ਉਹਨੂੰ ਕਹਿੰਦੇ ਜਗਿਆਸੂ। ਇਹ ਚੱਲ ਪਿਆ, ਹੁਣ ਚੱਲ ਤੇ ਪਿਆ, ਹੁਣ ਪਹੁੰਚਣਾ ਰੱਬੀ ਖੇਡ ਹੈ। ਇਹਦੇ ਅੰਦਰ ਜਗਿਆਸਾ ਪੈਦਾ ਹੋ ਗਈ, ਸ਼ੌਕ ਪੈਦਾ ਹੋ ਗਿਆ, ਲਾਲਸਾ ਪੈਦਾ ਹੋ ਗਈ ਹੈ, ਚੱਲ ਪਿਆ। ਹੁਣ ਇਹ ਸਾਧਨਾ ਕਰਨ ਲੱਗ ਪਿਆ ਤੇ ਰੁਕਾਵਟਾਂ ਤੇ ਹਨ, ਰੁਕਾਵਟਾਂ ਕੀ ਨੇ? ਦੁੱਖ ਸੁੱਖ, ਕਸਵੱਟੀ ਕੀ ਹੈ? ਦੁੱਖ ਸੁੱਖ। ਮੈਂ ਫਿਰ ਅਰਜ਼ ਕਰਾਂ, ਅਗਰ ਕੋਈ ਨਾਮ ਨਹੀਂ ਜਪ ਰਿਹਾ ਤੇ ਕਿਸੇ ਦੀ ਸੁਰਤ ਸ਼ਬਦ ਨਾਲ ਨਹੀਂ ਜੁੜੀ ਤੇ ਕਿਸੇ ਨੂੰ ਪਰਮ ਆਨੰਦ ਨਹੀਂ ਮਿਲਿਆ, ਜਾਂ ਦੁੱਖ ਕਰਕੇ ਨਹੀਂ ਮਿਲਿਆ ਹੋਵੇਗਾ, ਜਾਂ ਸੁੱਖ ਕਰਕੇ, ਹੋਰ ਤੇ ਕੁਛ ਵੀ ਨਹੀਂ। ਕਿਸੇ ਨੂੰ ਸੁੱਖ ਰੋਕ ਦਿੰਦੇ ਨੇ, ਕਿਸੇ ਨੂੰ ਦੁੱਖ, ਬਹੁਤੀ ਦੁਨੀਆਂ ਸੁੱਖ ਕਰਕੇ ਰੁਕ ਜਾਂਦੀ ਹੈ। ਇਹ ਵੀ ਮਰਜ਼ ਕਰਦੇ, ਸੁੱਖ ਆਲਸੀ ਕਰ ਦਿੰਦਾ, ਸੁੱਖ ਹੰਕਾਰੀ ਬਣਾ ਦਿੰਦਾ, ਸੁੱਖ ਅਯਾਸ਼ ਬਣਾ ਦਿੰਦਾ। ਇਹ ਸੁੱਖ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਿਆ, ਕੋਈ ਦੁੱਖ ਦੀ ਕਸਵੱਟੀ ਤੇ ਵੀ ਪੂਰੇ ਨਹੀਂ ਉਤਰਦੇ। ਪਰ ਜਿਸ ਮਨੁੱਖ ਨੂੰ ਸੁੱਖਾਂ ਨੇ ਆਲਸੀ ਬਣਾ ਦਿੱਤਾ, मैं फिर दोहरावा, इसका इलाज कथा कीर्तन नहीं है, यह तो उसने सुनना ही नहीं। इहदा इलाज यह है, इनू कोई दुख की चोट लगे तो जागे। इस वास्ते गुरु नानक देव जी महाराज कहिंदे ने, जिन्हां बंदियां लई सुख रोग बन गए ने, उन्हां लई दारू दुख है। दुख दारू सुख रोग भया, बड़े कीमती बोल ने धन गुरु नानक देव जी महाराज ने। दुख दी चोट इनू वाहिगुरु जपण ते मजबूर करेगी, दुख दी चोट इनू गुरुद्वारे आण ते मजबूर कर देगी। उन ते नहीं जा गया पर दुख दी चोट ने इस नु जगाया। रस्ते विच औकड़ा यही ने, कसवटी यही है, दुख ते सुख। कबीर कसौटी राम की, झूठा टिके न कोए, राम कसौटी सो सहे, जो मर जीवा होए। इस कसौटी ते कोई विरला ही पूरा उतरदा। हुण मैं फिर दोहरावा, कोई बोया होया बीज अगर फल तक नहीं पहुंचया तो कुछ ना कुछ ते कारण है। मनुखी मन नूं गुरु नानक ने बीज आख्या है। इस बीज विचों परमात्मा पैदा हो सकदा है। मन तू जोत स्वरूप है, अपना मूल पछाण। परमात्मा ने नियम बनाया है। जैसे तन विचों तन पैदा होंदे ने, मन विचों परमात्मा पैदा होंदा है। मन तू जोत स्वरूप है, अपना मूल पछाण। लेकिन नाल एक बड़ी कीमती गल मेरे पातशाह ने कह दी है, वह भी मैं अर्ज करा। बीओ बीज पत लह गए, अब क्यों उगवे दाल। आसा दीवार दियां पंक्तियां ने, बीओ बीज पत लह गए, अब क्यों उगवे दाल। बीज नूं दुफाड़ कर दईए, बन जांदा दाल। होर बहुता दल दईए, बन जांदा दलिया। पूरा पीस दईए, बन जांदा आटा। दाल नहीं उगदी, अब क्यों उगवे दाल। बीज अगर दाल हो गया नहीं उगेगा। मन दुचित है, मन दुफाड़ है, मन ते बीज है। ये एक नहीं है, ये दो होया पिया, दुफाड़ होया पिया। इस वास्ते मैं दोहरा दें, मनुख दे मन दी श्रद्धा भी है, गुरु दी शक भी है, लाजमी है। श्रद्धा है, आ गया गुरुद्वारे, श्रद्धा है, पढ़ लैंदा बाणी, पर शक भी है, हर गल गुरु दी नहीं मन्नी जा सकती। हर गल किवें मन लेगे, शक भी है। ते हुण मैं दोहरावां, श्रद्धा एक कदम अगे, शक एक कदम पिछे। सारा दिन कोई मनुख एक कदम अगे एक कदम पिछे चले, किथे पहुंचेगा? किधरे भी नहीं पहुंचेगा। मैं ऐसा अनुभव कीता है, 45 साल हो गए मैनू कथा करदे आ, ते भारत दे कुछ शहरां विच मेरा 40 साल तो नागा नहीं पिया। मैं गया, मैं 40 साल पहले जिन्हां बंदियां नूं जिथे देखिया सी अज भी उत्थे, वो 40 साल पहले भी क्रोधी सन अज भी क्रोधी ने, वो 40 साल पहले भी लोभी सन अज भी लोभी ने, वो 40 साल पहले भी छलिया ते कपटी सन चलाक सन अज भी हुई कुछ नहीं, कुछ भी नहीं, कुछ भी नहीं। एकाग्रता बख्शनी, कारण एक कदम अगे एक कदम पिछे, एक कदम अगे एक कदम पिछे। बीज दुफाड़ है, अब क्यों उगवे दाल। गुरु नानक देव जी महाराज कहने, रब्बी नियम है, दाल नहीं पैदा होंदी। जे एक होए तां उगवे, आसा दीवार बथेरिया नूं कंठ होवेगी। जे बीज एक होवे, साबत होवे, तां ही उग सकदा है। मन बीज है, ते गुरु दा शब्द धरती है, गुरबाणी धरती है, वाहेगुरु वाहेगुरु मंत्र धरती है। मन इसे धरती नूं देना है, मन इसे शब्द नाल जोड़ना है। मन बाणी च लीन करना है, शब्द दे च, मंत्र दे च लीन करना है। वाहेगुरु वाहेगुरु जबान उचारण करे ते मन सुने। इस नूं कहिंदे ने शब्द सुरत दा एक हो जाना, जबान ते मन दा एक हो जाना। لیکن من ایک نہیں، من دفاڑ ہے. اب کیوں اگوے دال؟ یہ دال کس طرح ہو گئے؟ دفاڑ ہے، بیج تے دفاڑ ہے. کبیر کہندے نے جان کی دل ثابت نہیں تاں کو کہاں خدا ہے، انہوں خدا کتھے جدا بیج ہی ثابت نہیں، جدا من دفاڑ ہے. چنگے چنگے ستسنگی، چنگے چنگے ابیاسی، دانی گہنی، انہوں دے من بھی دفاڑ نے. یہ بھی میں عرض کر دیا، سچ بھی بول لیں دے، جھوٹ بھی بول لیں دے، دان بھی کر چھڑ دے، بےمانی بھی رج کے کر دین، ستسنگ بھی کر لیں دے، کسنگت بھی کر دین، امرت دی پیاس بھی رکھ دین، شراب دی طلب بھی رکھ دین. چنگے چنگے دفاڑ، بیج دفاڑ ہے. اب کیوں اگوے دال؟ پریم دیاں گلاں سن دین ہردے چ نفرت، نروائر پرماتما دی بانی پڑھ دین، مول منتر دوران دین نربھاؤ نروائر، ویر نال بھریا ہویا ہردا، بیج دفاڑ ہے. اب کیوں اگوے دال؟ کسی بھی بیج نو دال کر دئیے نا، وہ پھر ایک نہیں ہوندا، ثابت نہیں ہوندا. ربی نیم ہے، کسی بھی بیج نو ثابت نہیں کر سکدے تے دال نہیں اگدی. اگر کوئی تارکک بندہ ہوئے، دماغی تل تے جین والا، وہ آکھے جے بیج اگدا ہے تے بیج نو دفاڑ کر دیتا ہے، کیوں نہیں اگدا؟ اپاں آٹا ہی بواں گے زمین دے چھ، آٹا بوو گے زمین دے چھ، آٹا کھاد تے بن جائے گی، آٹا اگے گا نہیں. اب کیوں اگوے دال؟ دال ہی نہیں اگنی، آٹا کتھوں اگے گا؟ جے ایک ہوئے تاں اگوے، ادا مطلب ہے اے دال ایک بیج ہو سکتی ہے، ثابت بیج ہو سکتی ہے، انہوں ایک کیتا جا سکتا ہے. ستسنگ کردیاں کردیاں کسے دن پروسا بج جاندا ہے، کسے دن وشواس پختہ ہو جاندا ہے، کسے دن من ایک ہو جاندا ہے، دوچتا نہیں رہندا. جے ایک ہوئے تاں اگوے، جے ایک ہوئے تاں ہی اگ سکدا ہے. تھوڑا جیا من دا حصہ کیرتن سندا پیا، بتھیرا نہیں سندا پیا، ہاتھ چ گٹکا ہے، من دا تھوڑا جیا بھاگ پاٹ کر رہے ہے، باقی نہیں کر رہے. زبان واہگرو واہگرو جپ رہی ہے، من دا تھوڑا جیا بھاگ سن رہے ہے، باقی نہیں سن رہے. کتے دال کتے من دال ہویا پیا، کئیاں دا من دال بھی نہیں، دلیا ہویا پیا، پتہ نہیں کتنے ٹکڑے، ایک نکا جیا بھاگ کدھر پاٹ چاہدا، باقی نہیں. تو دھن گرو نانک دیو جی مہاراج کہتے ہیں، اب کیوں اگوے دال؟ دال نہیں اگدی، جے ایک ہوئے تاں اگوے. پہلی گل بیج ثابت ہوئے، من ایک ہوئے. دوسرا رتی ہوں رت ہوئے، بیجن والی رت بھی ہوئے. اگر رت دے مطابق نہ بیجیے دھیان دینا، تاں بھی بیج ڈھنگ نال پرفلت نہیں ہوندا. بیج نو بیجن دی رت کسے کسے دیش اچ سال وچ ایک دفعہ ہوندی ہے، کدھرے کدھرے دو دفعہ. میں ادھر تھائی لینڈ ملیشیا دیکھے ہے، امباں دے درختاں نو دو دفعہ فصل لگدی ہے، حیران ہویا میں. اس واسطے انہاں دو دیشاں وچ 12 مہینے امب ملدے، 12 مہینے. درخت دیاں چار شاخاں نو پہلے پھل لگ جان گے، ایک پاسے تے امب پکے ہوئے نے، دوجے پاسے بور ہی نکل رہی ہے. میں تے دیکھ کے حیران ہو گیا، گردوارے چ اس طرح دے بوٹے لگے، چار ٹہنیاں نو تے پھل لگے، امب پکے تے چار ٹہنیاں دے چجے بور ہی نکل رہی ہے، پھل نکل رہے ہیں. اجے 3-4 مہینے بعد کدھر امب آن گے. اتھے سال دیچ دو دفعہ امبان دے بوٹیاں تے بہار آن دیئے، اس کارن کر کے سال بھر انہا ملکاں چ امب بک دے رہن دے، مل دے رہن دے. ਕਿਧਰੇ ਕਿਧਰੇ ਬੀਜ ਵੀ ਸਾਲ ਵਿਚ ਦੋ ਦਫ਼ਾ ਬੋਇਆ ਜਾਂਦਾ। ਜੈਸੇ ਹੁਣ ਦੋ ਦੋ ਫਸਲਾਂ ਪੰਜਾਬ ਦੇ ਚਾਵਲ ਦੀਆਂ ਕਰਨ ਲੱਗ ਪਏ, ਕੈਲੀਫੋਰਨੀਆ ਚ ਕਰਦੇ ਨੇ, ਕਣਕ ਦੋ ਦਫ਼ਾ ਬੀਜਦੇ ਨੇ, ਚਾਵਲ ਦੋ ਦਫ਼ਾ ਬੀਜਦੇ, ਦੋ ਦੋ ਫਸਲਾਂ ਚੁੱਕ ਰਹੇ ਨੇ। ਆਮ ਕਰਕੇ ਬੀਜ ਬੋਣ ਦੀ ਰੁੱਤ ਸਾਲ ਵਿਚ ਇੱਕ ਦਫ਼ਾ ਆਉਂਦੀ ਹੈ ਜਾਂ ਦੋ ਦਫ਼ਾ। ਮਨ ਬੀਜ ਹੈ ਤੇ ਗੁਰੂ ਦਾ ਮੰਤਰ ਧਰਤੀ ਹੈ, ਕਿਉਂਕਿ ਸਾਹਿਬ ਕਹਿੰਦੇ ਰੁੱਤੀ ਹੂੰ ਰੁੱਤ ਹੋਏ, ਬੀਜਣ ਵਾਲੀ ਰੁੱਤ ਵੀ ਹੋਏ। ਇਹ ਰੁੱਤ ਸਾਲ ਵਿਚ ਇੱਕ ਦਫ਼ਾ ਆਉਂਦੀ ਹੈ ਕਿ ਦੋ ਦਫ਼ਾ? ਸਾਲ ਵਿਚ ਇੱਕ ਦਫ਼ਾ ਦੋ ਦਫ਼ਾ ਨਹੀਂ, 24 ਘੰਟਿਆਂ ਚ ਦੋ ਦਫ਼ਾ ਆਉਂਦੀ ਹੈ। ਮਨ ਰੂਪੀ ਬੀਜ ਨੂੰ ਸ਼ਬਦ ਦੀ ਧਰਤੀ ਵਿਚ ਬੋਣੀਏ, ਰੁੱਤ ਦੋ ਦਫ਼ਾ ਆਉਂਦੀ ਹੈ। ਰੁੱਤੀ ਹੂੰ ਰੁੱਤ ਹੋਏ, ਬੀਜਣ ਵਾਲੀ ਰੁੱਤ ਵੀ ਹੋਵੇ। ਤੇ ਰੁੱਤ ਕਦੋਂ ਆਉਂਦੀ ਹੈ? 24 ਘੰਟਿਆਂ ਚ ਦੋ ਦਫ਼ਾ ਆਉਂਦੀ ਹੈ, ਦਿਨ ਰਾਤ ਵਿਚ ਦੋ ਦਫ਼ਾ ਆਉਂਦੀ ਹੈ। ਕਦੋਂ ਆਉਂਦੀ ਹੈ? ਜਦ ਦਿਨ ਦਿਨ ਨਾ ਹੋਵੇ, ਰਾਤ ਰਾਤ ਨਾ ਹੋਵੇ। ਉਹ ਨਾਮ ਜਪਣ ਦੀ ਰੁੱਤ ਹੈ। ਉਹ ਮਨ ਰੂਪੀ ਬੀਜ ਨੂੰ ਸ਼ਬਦ ਦੀ ਧਰਤੀ ਦੇ ਦੇਣਾ ਬੀਜਣਾ ਰੁੱਤ ਹੈ। ਤੁਸੀਂ ਆਖੋਗੇ ਜਦ ਰਾਤ ਰਾਤ ਨਾ ਹੋਵੇ, ਦਿਨ ਦਿਨ ਨਾ ਹੋਵੇ, ਫਿਰ ਕਿਹੜਾ ਸਮਾਂ? ਭਾਰਤ ਦੇ ਰਿਸ਼ੀ ਮੁਨੀਆਂ ਨੇ ਉਸਨੂੰ ਸੰਧਿਆ ਆਖਿਆ। ਸੰਧਿਆ, ਸੰਧੀ ਤੋਂ ਸੰਧਿਆ ਸ਼ਬਦ, ਸੰਧੀ। ਸੰਧੀ ਕਹਿੰਦੇ ਜੋੜ ਨੂੰ, ਬਈ ਸੰਧੀ ਹੋ ਰਹੀ ਹੈ, ਜੋੜ ਹੋ ਰਿਹਾ। ਦਿਨ ਤੇ ਰਾਤ ਦਾ ਜਿੱਥੇ ਜੋੜ ਹੋਵੇ, ਸੰਧੀ ਹੋਵੇ, ਉਹੀ ਸ਼ਬਦ ਤੇ ਸੁਰਤ ਦੀ ਸੰਧੀ ਦਾ ਵਕਤ ਹੈ। ਜਿੱਥੇ ਦਿਨ ਤੇ ਰਾਤ ਦੀ ਸੰਧੀ ਹੋਵੇ, ਇਹ 24 ਘੰਟਿਆਂ ਚ ਦੋ ਦਫ਼ਾ ਆਉਂਦੀ ਹੈ। ਅੰਮ੍ਰਿਤ ਵੇਲਾ ਹੋ ਗਿਆ, ਪੋਹ ਫੁੱਟ ਗਈ ਹੈ, ਅਸੀਂ ਰਾਤ ਨਹੀਂ ਕਹਿ ਸਕਦੇ ਕਿਉਂਕਿ ਪੋਹ ਫੁੱਟ ਗਈ ਹੈ। ਪਰ ਅਸੀਂ ਦਿਨ ਵੀ ਨਹੀਂ ਕਹਿ ਸਕਦੇ ਜੇ ਸੂਰਜ ਨਿਕਲਿਆ ਹੀ ਨਹੀਂ। ਸੂਰਜ ਨੂੰ ਦਿਨਕਰ ਕਹਿੰਦੇ ਨੇ ਸੰਸਕ੍ਰਿਤ ਦੇ, ਦਿਨਕਰ, ਜਿਹਦੇ ਰਾਹੀਂ ਦਿਨ ਹੁੰਦਾ। ਸੂਰਜ ਤੇ ਨਿਕਲਿਆ ਹੀ ਨਹੀਂ, ਇਸ ਵਾਸਤੇ ਕਿਸ ਤਰ੍ਹਾਂ ਦਿਨਕਰ ਕਹਿ ਦਈਏ? ਦਿਨ ਹੈ, ਪਰ ਰਾਤ ਵੀ ਨਹੀਂ ਕਹਿ ਸਕਦੇ, ਪੋਹ ਫੁੱਟ ਗਈ ਹੈ। ਇਹ ਕੀ ਹੈ? ਇਹ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ। ਸ਼ਾਮ ਨੂੰ ਸੂਰਜ ਗਰੂਬ ਹੋ ਗਿਆ, ਪਰ ਅਸੀਂ ਰਾਤ ਨਹੀਂ ਕਹਿ ਸਕਦੇ। ਕਿਉਂ? ਅਜੇ ਚਾਨਣਾ ਹੈ, ਅਜੇ ਪ੍ਰਕਾਸ਼ ਹੈ, ਕਿਸ ਤਰ੍ਹਾਂ ਰਾਤ ਕਹਿ ਦਈਏ? ਪਰ ਦਿਨ ਵੀ ਨਹੀਂ ਕਹਿ ਸਕਦੇ ਕਿਉਂਕਿ ਦਿਨ ਸੂਰਜ ਤੇ ਗਰੂਬ ਹੋ ਗਿਆ, ਡੁੱਬ ਗਿਆ। ਤਾਂ ਫਿਰ ਇਹ ਕੀ ਹੈ? ਸੰਧਿਆ। ਇੱਕ ਸਵੇਰ ਦੀ ਸੰਧਿਆ, ਇੱਕ ਸ਼ਾਮ ਦੀ ਸੰਧਿਆ। ਸਵੇਰ ਦੀ ਸੰਧਿਆ ਨੂੰ ਬ੍ਰਹਮ ਮਹੂਰਤ ਕਹਿੰਦੇ ਨੇ ਰਿਸ਼ੀ ਮੁਨਿ, ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ। ਅਲਲ ਸੁਭਾ ਕਹਿੰਦੇ ਨੇ ਸੂਫੀ ਸੰਤ, ਸੂਫੀ ਫਕੀਰ। ਜਦ ਸਵੇਰੇ ਅੰਮ੍ਰਿਤ ਵੇਲੇ ਦਿਨ ਤੇ ਰਾਤ ਦੀ ਸੰਧੀ ਹੁੰਦੀ ਹੈ, ਸਮਾਂ ਮਦਦ ਕਰਦਾ ਹੈ ਮਨ ਨੂੰ ਸ਼ਬਦ ਨਾਲ ਜੋੜਨ ਵਾਸਤੇ। ਜਿਹੜੇ ਪੱਕੇ ਅਭਿਆਸੀ ਨੇ ਉਹਨਾਂ ਲਈ ਤੇ ਦਿਨ ਕੀ ਤੇ ਰਾਤ ਕੀ, ਉਹਨਾਂ ਲਈ ਨਹੀਂ। ਜਿਹਨੇ ਅਭਿਆਸ ਕਰਨਾ, ਜਿਹਨੇ ਬੀਜ ਬੋਣਾ, ਉਹਨੂੰ ਰੁੱਤ ਦਾ ਖਿਆਲ ਰੱਖਣਾ ਪਏਗਾ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਕਹਿ ਰਹੇ ਨੇ, ਰੁੱਤੀ ਹੋਂ ਰੁੱਤ ਹੋ। ਦਿਨ ਨੂੰ ਜਪਣਾ ਔਖਾ ਹੋ ਜਾਏਗਾ, ਦਿਨ ਨੂੰ ਧੰਦਾ ਚੇਤੇ ਆਉਂਦਾ, ਧਰਮ ਨਹੀਂ। ਦਿਨ ਨੂੰ ਕਾਰੋਬਾਰ ਚੇਤੇ ਆਉਂਦਾ, ਨਿਰੰਕਾਰ ਨਹੀਂ। ਦਿਨ ਨੂੰ ਪਰਿਵਾਰ ਦੇ ਝਮੇਲੇ ਆਉਂਦੇ ਨੇ, ਕਰਤਾਰ ਦੀ ਚਾਹਤ ਨਹੀਂ। ਰਾਤ ਵਿਸ਼ਰਾਮ ਹੈ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਰਾਤ ਨੂੰ ਸਰੀਰ ਤੇ ਮਨ ਦੀਆਂ ਸ਼ਕਤੀਆਂ ਸੁਕੜਦੀਆਂ, ਸਿਮਟਦੀਆਂ। ਜੈਸੇ ਖਿੜੇ ਹੋਏ ਫੁੱਲ ਰਾਤ ਨੂੰ ਸੰਪਟ ਆਉਂਦੇ ਨੇ, ਬੰਦ ਆਉਂਦੇ ਨੇ। ਦਰਖਤਾਂ ਦੇ ਪੱਤੇ ਵੀ ਸੁਕੜਦੇ ਨੇ। ਸਾਡੇ ਦੇਸ਼ ਦਾ ਮਹਾਨ ਆਚਾਰੀਆ, ਆਯੁਰਵੇਦ ਆਚਾਰੀਆ ਵੈਦ ਧਨੰਤਰ, ਉਹ ਆਪਣੇ ਗ੍ਰੰਥ ਮੇਘ ਵਿਨੋਦ ਵਿਚ ਲਿਖਦਾ ਹੈ, ਰਾਤ ਨੂੰ ਮਨੁੱਖ ਦੀ ਸਰੀਰਕ ਸ਼ਕਤੀ ਸੁਕੜਦੀ ਹੈ, ਜਠਰ ਅਗਨੀ ਸੁਕੜਦੀ ਹੈ, ਮਾਨਸਿਕ ਸ਼ਕਤੀ ਸੁਕੜਦੀ ਹੈ। ਇਸ ਵਾਸਤੇ ਰਾਤ ਦੇ ਸਮੇਂ ਦਿਲ, ਦਿਮਾਗ, ਸਰੀਰ ਤੇ ਕੋਈ ਬਹੁਤਾ ਬੋਝ ਨਹੀਂ ਪਾਉਣਾ ਚਾਹੀਦਾ, ਕਿਉਂਕਿ ਸ਼ਕਤੀਆਂ ਸਾਰੀਆਂ ਸੁਕੜਦੀਆਂ ਨੇ। ਫਿਰ ਆਯੁਰਵੇਦ ਆਚਾਰੀਆ ਇੰਝ ਕਹਿੰਦੇ ਨੇ, ਦਿਨ ਨੂੰ ਜੋ ਕੁਝ ਖਾਣਾ ਹੈ ਰਾਤ ਨੂੰ ਉਸਦਾ ਅੱਧਾ ਖਾ, ਕਿਉਂਕਿ ਸ਼ਕਤੀ ਤੇ ਸੁਕੜ ਰਹੀ, ਸਿਮਟ ਰਹੀ ਹੈ, ਉਹ ਵਿਸ਼ਰਾਮ ਚਾਹੁੰਦੀ ਹੈ। ਪਰ ਹਾਲਾਤ ਐਸੇ ਹੋਏ ਨੇ, ਮੈਂ ਦੁਨੀਆਂ ਦਾ ਭਰਮਣ ਕਰਕੇ ਦੇਖਿਆ, ਹੁਣ ਲੰਚ ਦੀ ਗੱਲ ਨਹੀਂ ਰਹੀ, ਡਿਨਰ ਹੀ ਡਿਨਰ, ਕੋਬਰਾ ਰੱਜ ਕੇ ਖਾਂਦੇ ਨੇ। ਕੀ ਖਾ ਕਮਰੇ ਤੋਂ ਵੇਲੇ ਉੱਠਣਗੇ ਤੇ ਕਿਵੇਂ ਨਾਮ ਜਪਣਗੇ, ਕਿਸ ਤਰ੍ਹਾਂ ਜਪਣਗੇ? ਉਹਨੇ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਤੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ, ਤੂੰ ਤੇ ਬੜੀਆਂ ਬਰਕਤਾਂ ਦਿੱਤੀਆਂ ਨੇ। ਪਰ ਉਹਨਾਂ ਨੂੰ ਪਤਾ ਸਭ ਤੋਂ ਵੱਡਾ ਬੰਧਨ ਕੀ ਹੈ, ਬਹੁਤ ਖਾ ਲੈਣਾ ਫਿਰ ਬਹੁਤਾ ਹੀ ਸੁੱਤੇ ਰਹਿਣਾ, ਬੰਧਨ ਪੈ ਗਿਆ। ਹਰੀ ਮਿਲਣ ਦੀ ਵੇਲਾ ਸੀ, ਬੜੀ ਕੀਮਤੀ ਰੁੱਤ ਸੀ, ਗਵਾ ਦਿੱਤੀ, ਜਾਂਦੀ ਰਹੀ। ਕੁਦਰਤ ਇਹ ਦੋ ਦਫ਼ਾ ਸਾਨੂੰ ਮੌਕਾ ਦਿੰਦੀ ਹੈ 24 ਘੰਟਿਆਂ ਚ, ਜਦ ਦਿਨ ਦਿਨ ਨਹੀਂ ਆਉਂਦਾ, ਰਾਤ ਰਾਤ ਨਹੀਂ ਆਉਂਦੀ, ਉਸ ਸਮੇਂ ਨੂੰ ਸੰਧਿਆ ਕਹਿੰਦੇ ਨੇ, ਸੰਧੀ ਹੋ ਰਹੀ ਹੈ। ਦਿਨ ਤੇ ਰਾਤ ਦੀ ਸੰਧੀ ਆਉਂਦੀ ਹੈ ਜਦੋਂ, ਉਹੀ ਸ਼ਬਦ ਤੇ ਸੁਰਤ ਦੀ ਸੰਧੀ ਦਾ ਵਕਤ ਹੈ, ਸਮਾਂ ਮਦਦ ਕਰਦਾ ਹੈ। ਜੈਸੇ ਸਮੇਂ ਅਨੁਸਾਰ ਬੋਈਏ ਬੀਜ ਤੇ ਰੁੱਤ ਮਦਦ ਕਰਦੀ ਹੈ, ਢੰਗ ਨਾਲ ਪ੍ਰਫੁੱਲਤ ਆਉਂਦਾ ਹੈ। ਜਿਵੇਂ ਬੀਜ ਨੂੰ ਪੈਦਾ ਹੋਣ ਦੇ ਚ, ਫਲ ਤੱਕ ਪਹੁੰਚਾਉਣ ਦੇ ਚ ਰੁੱਤ ਮਦਦ ਕਰਦੀ ਹੈ, ਇਸ ਤਰ੍ਹਾਂ ਸਾਹਿਬ ਕਹਿੰਦੇ ਰੁੱਤੀ ਹੂੰ ਰੁੱਤ ਹੋਵੇ, ਨਾਮ ਜਪਣ ਦੀ ਰੁੱਤ ਵੀ ਹੋਵੇ। ਇਹ 24 ਘੰਟੇ 2 ਦਫ਼ਾ ਆਉਂਦੀ ਹੈ। ਸਾਨੂੰ 2 ਵਕਤ ਦਾ ਸਤਸੰਗ ਦਿੱਤਾ ਹੈ ਗੁਰੂ ਨੇ, ਅੰਮ੍ਰਿਤ ਵੇਲੇ ਦਾ ਨਿਤਨੇਮ ਜਪ, ਤੇ ਸ਼ਾਮ ਨੂੰ ਥੋੜਾ ਦਿੱਤਾ ਹੈ ਰਹਿਰਾਜ ਸਾਹਿਬ, ਥੋੜਾ ਜਿਹਾ ਜਪ। ਦੂਰ ਦ੍ਰਿਸ਼ਟ ਗੁਰੂ ਨਾਨਕ, ਧੰਨ ਗੁਰੂ ਅਰਜਨ ਦੇਵ ਜੀ ਦੀ ਸੋਚਣੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੋਚਣੀ, ਦਿਨ ਭਰ ਦਾ ਕਾਰੋਬਾਰ ਦਾ ਥੱਕਿਆ ਹੋਇਆ ਮਨੁੱਖ ਰਾਤ ਨੂੰ ਸੰਧਿਆ ਦੇ ਸਮੇਂ, ਜਦ ਦਿਨ ਤੇ ਰਾਤ ਦੀ ਸੰਧੀ ਹੁੰਦੀ, ਉਸ ਸਮੇਂ ਬਹੁਤੀ ਇਕਾਗਰਤਾ ਨਹੀਂ ਦੇ ਸਕੇਗਾ। ਥੋੜਾ ਜਿਹਾ 15-20 ਮਿੰਟ ਦਾ ਰਹਿਰਾਜ ਸਾਹਿਬ ਦਾ ਪਾਠ ਕਰ ਲਵੇ, 5-10 ਮਿੰਟ ਵਾਹਿਗੁਰੂ ਮੰਤਰ ਜਪ ਲਵੇ। ਪਰ ਸਵੇਰੇ ਤੇ ਲੰਬਾ ਚੌੜਾ ਨਿਤਨੇਮ ਹੈ, ਪਾਠ ਹੈ ਪੰਜ ਬਾਣੀਆਂ ਦਾ, ਗੁਰਮੰਤਰ ਦਾ ਜਪ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਇ, ਸੋ ਬਲ ਕੇ ਉੱਠ ਹਰ ਨਾਮ ਦੇ ਆ। ਇਹ ਰਹਿਤ ਨਾਮ ਹੈ, ਉਸ ਸਮੇਂ ਜ਼ਿਆਦਾ ਹੈ। ਰਾਤ ਨੂੰ ਸੌਂ ਕੇ ਉੱਠਿਆ, ਸਰੀਰ ਤਾਜ਼ਾ ਹੈ, ਸਪੁਰਤੀ ਹੈ। ਦਿਨ ਦਿਨ ਨਹੀਂ ਹੈ, ਰਾਤ ਰਾਤ ਨਹੀਂ ਹੈ, ਰਾਤ ਦਾ ਵੀ ਦਬਾਅ ਇਸ ਤੇ ਨਹੀਂ ਹੋਵੇਗਾ, ਦਿਨ ਦਾ ਵੀ ਨਹੀਂ ਹੈ। ਅਗਰ ਸੂਰਜ ਨਿਕਲਾ ਹੈ, ਕਿਰਨਾਂ ਫੈਲੀਆਂ, ਮਨ ਵੀ ਖਿੰਡੇਗਾ। ਇਹ ਖਿਲਰੀਆਂ ਹੋਈਆਂ ਕਿਰਨਾਂ ਜੋ ਚਾਰੋਂ ਪਾਸੇ ਖਿਲ ਰਹੀਆਂ ਨੇ, ਮਨ ਵੀ ਖਿੰਡੇਗਾ। ਉਸ ਸਮੇਂ ਮਨ ਨੂੰ ਇਕਾਗਰ ਕਰਨਾ ਇੰਝ ਹੈ ਜਿਵੇਂ 2 ਮਣ ਦੀ ਬੋਰੀ ਪਿੱਠ ਤੇ ਹੋਵੇ ਤੇ ਕੋਈ ਪਹਾੜ ਤੇ ਚੜੇ। ਔਖਾ ਹੁੰਦਾ, ਕਠਿਨ ਹੁੰਦਾ, ਲੇਕਿਨ ਅੰਮ੍ਰਿਤ ਵੇਲੇ ਨਾਮ ਜਪਣਾ ਇੰਝ ਆਉਂਦਾ ਜਿਵੇਂ ਸਿਰਫ ਕੇਵਲ ਸਰੀਰ ਹੀ ਹੈ, ਉੱਪਰ ਚੜ ਰਹੇ, ਸੁਰਤ ਨੂੰ ਚੜਾ ਰਹੇ। ਸੂਫੀ ਸੰਤ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਦੁਆ ਕੁੰ ਬਾ ਸ਼ਬ ਚੋਂ ਗਦਾਇਆ ਸੋਜ਼, ਅਗਰ ਮੇ ਕੁਨੀ ਬਾਦਸ਼ਾਹੀ ਬਾਰੋਸ। ਜੇ ਦਿਨ ਦੇ ਸਮੇਂ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ, ਤਾਂ ਰਾਤ ਦੇ 4th ਪਹਿਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ, ਗਦਾਗਰ ਬਣ ਜਾਇਆ ਕਰ, ਫਕੀਰ ਬਣ ਜਾਇਆ ਕਰ। ਗਦਾਇਆ, ਗਦਾਗਰ, ਮੰਗਤਾ। ਇਹ ਫਕੀਰ ਕਹਿੰਦਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ, ਅਲਲ ਸਵਾ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ, ਸਾਰੀ ਜ਼ਿੰਦਗੀ ਮੰਗਤਿਆਂ ਦੀ ਤਰ੍ਹਾਂ ਬਤੀਤ ਕਰਨਗੇ, ਬਾਦਸ਼ਾਹਾਂ ਦੀ ਤਰ੍ਹਾਂ ਨਹੀਂ ਜੀ ਸਕਣਗੇ, ਖੁਸ਼ਹਾਲ ਨਹੀਂ ਜੀ ਸਕਣਗੇ, ਆਨੰਦਮਈ ਨਹੀਂ ਜੀ ਸਕਣਗੇ। ਸਹੀ ਪੂਰੇ ਸਾਜੇ ਵਕਤੇ ਉੱਪਰ ਰਲ ਮਰੇ। ਮਹਾਰਾਜ ਕਹਿੰਦੇ ਨੇ ਉਹੀ ਮਹਾਨ ਮਨੁੱਖ ਨੇ ਜਿਨ੍ਹਾਂ ਨੂੰ ਸਮੇਂ ਦੀ ਪਹਿਚਾਣ ਹੈ, ਵਕਤ ਦੀ ਪਹਿਚਾਣ ਹੈ, ਕਾਰੋਬਾਰ ਕਿਸ ਸਮੇਂ ਕਰਨਾ ਹੈ ਤੇ ਪ੍ਰਭੂ ਦਾ ਨਾਮ ਕਿਸ ਸਮੇਂ ਜਪਣਾ, ਇਸ ਸਮੇਂ ਦੀ ਪਹਿਚਾਣ ਕਿਸੇ ਕਿਸੇ ਨੂੰ ਆਉਂਦੀ ਹੈ। ਮਹਾਰਾਜ ਕਹਿੰਦੇ ਇੱਕ ਤੇ ਦੀਤ ਬੀਜ ਸਾਬਤ ਨਹੀਂ ਹੈ, ਅਬ ਕਿਉਂ ਉਗਵੇ ਦਾਲ। ਪਹਿਲੇ ਤੇ ਇਸ ਦਲੀਏ ਨੂੰ ਇੱਕ ਕਰ, ਇਸ ਦੁਫਾੜ ਮਨ ਨੂੰ ਇੱਕ ਕਰ, ਸਾਧਨਾ ਇਹ ਕਰਨੀ ਪਏਗੀ। ਦੂਸਰਾ ਨਾਮ ਜਪਣ ਦਾ ਵੇਲਾ ਦਿਨ ਦਿਨ ਨਾ ਹੋਵੇ, ਰਾਤ ਰਾਤ ਨਾ ਹੋਵੇ, ਰੁੱਤੀ ਹੋ ਰੁੱਤ ਹੋਏ। ਅਗਰ ਉਸ ਸਮੇਂ ਜਿਹੜੇ ਬੀਜਦੇ ਨੇ, ਤੋ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਮੈਂ ਤੁਹਾਡੇ ਸਾਹਮਣੇ ਰੱਖਾਂ, ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੋਟੇ ਨਾ। ਐਸੀ ਸੌਗਾਤ, ਐਸੀਆਂ ਬਰਕਤਾਂ ਉਹਨਾਂ ਦੀਆਂ ਝੋਲੀ ਚ ਪੈਂਦੀਆਂ ਨੇ, ਗਿਣਤੀ ਮਿਣਤੀ ਨੇ। ਬੜੀ ਉਪਮਾ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ। ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਕੁੱਟੇ ਨਾ। ਬੇਦਾਰੀ ਅਸਤ ਜ਼ਿੰਦਗੀ ਐ ਸਹਿਬਾਨੇ ਸ਼ੌਕ, ਗੋਇਆ ਹਰਾਮ ਕਰਦਨ ਆਈਂਦਾ ਖਵਾਬੇ ਸਵਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਜਿਸ ਦੇ ਅੰਦਰ ਰੰਚਕ ਮਾਤਰ ਜਗਿਆਸਾ ਪੈਦਾ ਹੋ ਗਈ ਹੈ, ਉਹ ਸਮਝਦਾ ਅੰਮ੍ਰਿਤ ਵੇਲੇ ਦਾ ਸੋਹਣਾ ਹਰਾਮ ਸੋਹਣਾ ਹੈ, ਉਹ ਸੋਹਣਾ ਹਰਾਮ ਹੈ। ਤੇ ਜਿੱਦਾਂ ਸੋਹਣਾ ਹਰਾਮ ਹੈ, ਦਿਨ ਭਰ ਉਸਦਾ ਜਾਗਣਾ ਵੀ ਹਰਾਮ ਹੈ, ਖਾਣਾ ਪੀਣਾ ਵੀ ਹਰਾਮ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੇ ਜਾਏ, ਸਭ ਹਰਾਮ ਜੇ ਤਾ ਕਿਛ ਖਾਏ। ਉਸ ਸਮੇਂ ਅਗਰ ਸੁੱਤਾ ਰਹਿ ਗਿਆ, ਗੋਇਆ ਹਰਾਮ ਕਰ ਦਨ, ਗੋਇਆ ਆਪਦਾ ਤਖੱਲੁਸ ਹੈ ਭਾਈ ਸਾਹਿਬ ਭਾਈ ਨੰਦ ਲਾਲ ਦਾ, ਉਹ ਤੇ ਹਰਾਮ ਹੈ, ਹਲਾਲ ਨਹੀਂ ਹੈ। ਅਲਲ ਸੁਬਾ ਸੁੱਤਾ ਰਹਿ ਗਏ, ਅੰਮ੍ਰਿਤ ਵੇਲੇ ਸੁੱਤਾ ਰਹਿ ਗਏ, ਇਹ ਤੇ ਨਾਮ ਜਪਣ ਦਾ ਵਕਤ ਹੈ, ਸੂਰਜ ਨਿਕਲ ਆਇਆ ਕੰਮਕਾਰ ਦਾ ਵਕਤ ਹੈ, ਸੂਰਜ ਗਰੂਬ ਹੋ ਗਿਆ, ਰਾਤ ਪੈ ਗਈ ਤੇ ਵਿਸ਼ਰਾਮ ਦਾ ਸਮਾਂ ਹੈ। ਦੋ ਵਕਤ ਜੋ ਸੰਧਿਆ ਹੈ, ਇਹ ਪਰਿਪੂਰਨ ਪਰਮਾਤਮਾ ਨੇ ਸਾਡੀ ਝੋਲੀ ਚ ਪਾਈ ਹੈ, ਇਹ ਸ਼ਬਦ ਸੁਰਤ ਦੀ ਸੰਧੀ ਕਰਨ ਵਾਸਤੇ ਹੈ। ਸਮਾਂ ਬੜਾ ਮਦਦ ਕਰਦਾ ਹੈ, ਤੁਸੀਂ ਰੋਜ਼ ਅਭਿਆਸ ਕਰਕੇ ਦੇਖਣਾ, ਤੁਹਾਡੇ ਵਿੱਚ ਹੈ ਕਈ ਅਭਿਆਸੀ। ਸਮਾਂ ਮਦਦ ਕਰਦਾ ਹੈ, ਵਕਤ ਮਦਦ ਕਰਦਾ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ, ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਸਾਹਿਬ ਰਹਿਮਤ ਕਰਨ, ਸਮੇਂ ਦੀ ਪਹਿਚਾਣ ਕਰਦੇ ਹੋਇਆ ਅਸੀਂ ਇਸ ਮਨ ਨੂੰ ਸ਼ਬਦ ਦੀ ਧਰਤੀ ਵਿੱਚ ਬੋਈਏ। ਅਬ ਕਲੂ ਆਇਓ ਰੇ ਇੱਕ ਨਾਮ ਬੋ ਬੋਏ, ਭਗਤ ਕਬੀਰ ਕਹਿੰਦੇ ਨੇ, ਐਸਾ ਬੀਜ ਬੋਏ ਬਾਰਹ ਮਾਸ ਫਲੰਦ, ਸੀਤਲ ਛਾਇਆ ਗੈਰ ਫਲ ਪੰਛੀ ਕੇਲ ਕਰੰਦ। ਐਸਾ ਬੀਜ ਬੋ, ਇਸ ਢੰਗ ਨਾਲ ਬੋ ਕਿ ਮੌਸਮੇ ਬਹਾਰ ਬਾਰਾਂ ਮਹੀਨੇ ਬਣੀ ਰਹੇ, ਬਾਰਾਂ ਮਹੀਨੇ ਹੀ ਫਲ, ਇਹ ਨਹੀਂ ਕਿ ਰੁੱਤ ਦੇ ਮੁਤਾਬਕ ਫਲ, ਬਾਰਾਂ ਮਹੀਨੇ ਹਰਿਆਵਲੀ, ਬਾਰਾਂ ਮਹੀਨੇ ਹੀ ਫਲ। ਐਸਾ ਬੀਜ ਮਨ ਹੈ, ਐਸੀ ਧਰਤੀ ਗੁਰੂ ਦਾ ਸ਼ਬਦ ਹੈ, ਜਦ ਕੋਈ ਬੋ ਦਿੰਦਾ ਤਾਂ ਇਸ ਦੇ ਵਿੱਚੋਂ ਜੋ ਮਹਾਰਸ ਪੈਦਾ ਹੁੰਦਾ ਹੈ ਉਹ ਬਾਰਾਂ ਮਹੀਨੇ ਹੀ ਮਿਲਦਾ। ਐਸਾ ਮਨੁੱਖ ਸਦੀਵੀ ਫਲੀਭੂਤ ਹੁੰਦਾ। ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਇਹ ਸੌਗਾਤਾਂ, ਇਹ ਦਾਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦੀ ਝੋਲੀ ਚ ਪਾਵਨ, ਸਾਰੇ ਫੈਜ਼ ਯਾਬ ਹੋਵਨ, ਸਾਰੇ ਮਾਲਾ ਮਾਲ ਹੋਵਨ, ਸਾਰੇ ਆਪਣੇ ਜੀਵਨ ਦਾ ਫਲ ਪ੍ਰਾਪਤ ਕਰਨ, ਸਾਰਿਆਂ ਦੀ ਜੀਵਨ ਧਾਰਾ ਪ੍ਰਮਾਤਮਾ ਸਾਗਰ ਤੱਕ ਪਹੁੰਚੇ, ਸਾਰਿਆਂ ਦਾ ਬੋਇਆ ਹੋਇਆ ਬੀਜ ਫਲੀਭੂਤ ਹੋਵੇ, ਧੰਨ ਗੁਰੂ ਨਾਨਕ ਐਸੀ ਮਿਹਰਾਵਤ ਕਰਨ। ਇੱਥੇ ਹੀ ਸਮਾਪਤੀ, ਬਾਕੀ ਵਿਚਾਰਾਂ ਕੱਲ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।